ਅਮਰਦਾਸ ਗੁਰ ਹਿਰਦੈ ਧਿਆਵੋ ਜੀ ਹਿਰਦੈ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਸ੍ਰੀ ਹਰਿ ਗੋਬਿੰਦ ਸਭ ਸਮਤ ਪ੍ਰਕਾਸ਼ਕ ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਹਰਿ ਕ੍ਰਿਸ਼ਨ ਮਨਾਏ ਬੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕ ਓਂਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ
ਸਤਨਾਮ ਸ੍ਰੀ ਵਾਹਿਗੁਰੂ ਜੀ ਰਾਮ ਗਾਇਤਰੀ ਮੰਤਰ ਨਾ ਜਪੈ ਵਾਹਿਗੁਰੂ ਕੀ ਥਾਪਨ ਥੱਪੈ ਜੁਗਤਾਰੋਂ ਮੈਂ ਕਹੀਂ ਨਾ ਹੋਏ ਜਿਮ ਮਿਰਜਾਦ ਵਿਗਾਰੀ ਸੋਈ ਰਾਮ ਗਾਇਤਰੀ ਮੰਤਰ ਨਾ ਜਪੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀਓ ਅੰਤਰਜਾਮੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਹੋਈ ਹੈ ਜਿਸ ਦੇ ਸਦਕਾ ਸੰਧਿਆ ਦੇ ਸਮੇਂ ਅੰਦਰ ਸੁੰਦਰ ਦੀਵਾਨ ਸੱਜੇ ਹੋਏ ਨੇ ਆਪ ਜੀ ਨੇ ਗੁਰੂ ਘਰ ਦੀ ਮਰਿਆਦਾ ਅਨੁਸਾਰ ਸ੍ਰੀ ਰਹਿਰਾ ਸਾਹਿਬ ਜੀ ਦੇ ਪਾਠ ਸਰਵਣ ਕੀਤੇ ਹਨ ਅਤੇ ਹੁਣ ਇਤਿਹਾਸ ਦੀ ਜੋ ਲੜੀਵਾਰ ਕਥਾ ਚੱਲਦੀ ਹੈ ਉਸਦੀ ਵਿਚਾਰ ਦਾ ਸਮਾਂ ਹੋਇਆ ਹੈ। ਪਿਛਲੇ ਹਫ਼ਤੇ ਆਪ ਜੀ ਨੇ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਸੁਖਜਿੰਦਰ ਸਿੰਘ ਜੀ ਉਹਨਾਂ ਦੇ ਪਾਸੋਂ ਆਪ ਜੀ ਨੇ ਗੁਰੂ ਕੀ ਮਹਿਮਾ ਸਰਵਣ ਕੀਤੀ ਸੀ। ਆਪ ਜੀ ਨੇ ਸਰਵਣ ਕੀਤਾ ਸੀ ਇਤਿਹਾਸ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਚੱਲ ਰਿਹਾ ਹੈ। ਇਹਦੇ ਵਿੱਚੋਂ ਆਪ ਜੀ ਨੇ ਸਰਵਣ ਕੀਤਾ ਸੀ ਕਿ ਭਾਈ ਪਾਰੋ ਜੁਰਕਾ ਜੀ ਦੀ ਬੇਨਤੀ ਕਰਨ ਤੇ ਜੋ ਵਿਸਾਖੀ ਦਾ ਦਿਹਾੜਾ ਆ ਵੀ ਰਿਹਾ ਅਗਲੇ ਹਫ਼ਤੇ, ਉਹ ਭਾਈ ਪਾਰੋ ਜੁਲਕਾ ਜੀ ਜਿਨ੍ਹਾਂ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਬੇਨਤੀ ਕਰਕੇ ਵਿਸਾਖੀ ਮਨਾਉਣ ਦੇ ਵਾਸਤੇ ਬੇਨਤੀ ਕੀਤੀ ਸੀ, ਮਹਾਰਾਜ ਆਪਾਂ ਮੇਲਾ ਕਰਿਆ ਕਰੀਏ, ਮੇਲੇ ਦੇ ਨਾਲ ਸਾਰੀ ਸੰਗਤ ਜਿਹੜੀ ਹੈ ਇਕੱਠੀ ਹੋਵੇਗੀ, ਗੁਰਸਿੱਖਾਂ ਦੇ ਵਿੱਚ ਆਪਸ ਦੇ ਵਿੱਚ ਪ੍ਰੇਮ ਵਧੇਗਾ, ਪਿਆਰ ਵਧੇਗਾ, ਸੋ ਇਹਦੇ ਨਾਲ ਕਲਿਆਣ ਹੋਵੇਗੀ। ਸਤਿਗੁਰੂ ਸਾਹਿਬ ਜੀ ਬੜੇ ਪ੍ਰਸੰਨ ਹੋਏ, ਮੇਲਾ ਲੱਗਿਆ ਬਹੁਤ ਭਾਰੀ, ਦੂਰੋਂ ਦੂਰੋਂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਸੰਗਤਾਂ ਆਈਆਂ, ਬਹੁਤ ਭਾਰੀ ਇਕੱਠ ਹੋਇਆ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਪਾਵਨ ਪਵਿੱਤਰ ਉਪਦੇਸ਼ ਦੀ ਬਖਸ਼ਿਸ਼ ਕੀਤੀ, ਨਿਹਾਲ ਕੀਤਾ। ਉਸ ਤੋਂ ਬਾਅਦ ਵਿੱਚ ਕੀ ਹੋਇਆ ਹੈ, ਜਿਹੜੇ ਉੱਥੋਂ ਦੇ ਬ੍ਰਾਹਮਣ ਸਨ ਤੇ ਖੱਤਰੀ ਸਨ, ਉਹਨਾਂ ਨੇ ਬਹੁਤ ਈਰਖਾ ਕੀਤੀ ਕਿ ਮਹਾਰਾਜ ਨੇ ਨਵਾਂ ਹੀ ਪੰਥ ਤੋਰ ਲਿਆ, ਹੁਣ ਸਾਨੂੰ ਕੋਈ ਪੁੱਛਦਾ ਹੀ ਨਹੀਂ। ਨਹੀਂ ਤਾਂ ਅੱਗੇ ਕੋਈ ਵੀ ਧਰਮ ਦਾ ਕੰਮ ਕਰਨਾ ਜਾਂ ਕੋਈ ਕੰਮ ਕਰਨਾ ਸਾਨੂੰ ਪੁੱਛੇ ਬਿਨਾਂ ਲੋਕੀ ਕਰਦੇ ਨਹੀਂ ਸਨ, ਬ੍ਰਾਹਮਣ ਕਹਿੰਦੇ। ਤੇ ਸਤਿਗੁਰੂ ਸਾਹਿਬ ਜੀ ਨਾ ਤਾਂ ਹੁਣ ਵੇਦਾਂ ਦੀ ਮਰਿਆਦਾ ਨਾ ਹਵਨ ਕਰਦੇ ਨੇ, ਨਾ ਸੋ ਗਾਇਤਰੀ ਮੰਤਰਾਂ ਦਾ ਜਾਪ ਕਰਦੇ ਨੇ, ਸੋ ਨਾ ਪਿਤਰਾਂ ਦੀ ਪੂਜਾ ਕਰਦੇ ਆ, ਨਾ ਦੇਵਤਿਆਂ ਨੂੰ ਮੰਨਦੇ, ਨਾ ਦੇਵੀਆਂ ਦੀ, ਇਸ ਤਰ੍ਹਾਂ ਦਾ ਕੋਈ ਕਰਮ ਨਹੀਂ ਕਰਦੇ ਹੁਣ। ਤੇ ਮਹਾਰਾਜ ਸੰਗਤ ਕਰਾਉਂਦੇ, ਦੋਵੇਂ ਟਾਈਮ ਕਥਾ ਕੀਰਤਨ ਕਰਾਉਂਦੇ ਆ, ਤੇ ਵਾਹਿਗੁਰੂ ਮੰਤਰ ਜਪਣ ਵਾਸਤੇ ਦਿੰਦੇ ਆ, ਗੁਰਬਾਣੀ ਪੜ੍ਹਨ ਵਾਸਤੇ ਕਹਿੰਦੇ ਆ। ਸਾਡੀ ਤਾਂ ਹੁਣ ਪੁੱਛ ਘੱਟ ਗਈ ਹੈ, ਸਾਨੂੰ ਤਾਂ ਹੁਣ ਕੋਈ ਪੁੱਛਦਾ ਨਹੀਂ। ਇਸ ਤਰੀਕੇ ਦੇ ਨਾਲ ਉਹਨਾਂ ਸਾਰਿਆਂ ਨੇ ਵਿਚਾਰ ਕੀਤੀ ਆਪਸ ਦੇ ਵਿੱਚ, ਬ੍ਰਾਹਮਣਾਂ ਨੇ ਤੇ ਖੱਤਰੀਆਂ ਨੇ। ਵਿਚਾਰ ਕਰਨ ਤੋਂ ਬਾਅਦ ਉਹ ਫਿਰ ਅਕਬਰ ਬਾਦਸ਼ਾਹ, ਜਿਸਦਾ ਹਿੰਦੁਸਤਾਨ ਦੇ ਉੱਪਰ ਰਾਜ ਸੀ, ਉਹਦੇ ਪਾਸ ਫਰਿਆਦੀ ਹੋ ਕਰਕੇ ਗਏ ਨੇ। ਆਓ ਜਿਸ ਤਰ੍ਹਾਂ ਕਥਾ ਆ ਰਹੀ ਹੈ ਅੱਗੋਂ ਕੀ ਘਟਨਾ ਵਾਪਰਦੀ ਹੈ, ਕਿਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਦੀ ਜੈ ਜੈਕਾਰ ਹੁੰਦੀ ਹੈ। ਆਪਾਂ ਗੁਰੂ ਅਮਰਦਾਸ ਮਹਾਰਾਜ ਜੀ, ਗੁਰੂ ਰਾਮਦਾਸ ਮਹਾਰਾਜ ਜੀ ਤਿੰਨਾਂ ਦੇ ਚਰਨਾਂ ਦਾ ਧਿਆਨ ਕਰਕੇ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ, ਰਾਮ ਗਾਇਤਰੀ ਮੰਤਰ ਨਾ ਜਪੈ।
ਉਹਨਾਂ ਨੇ ਜਾ ਕੇ ਅਕਬਰ ਬਾਦਸ਼ਾਹ ਦੇ ਕੋਲ ਸ਼ਿਕਾਇਤ ਕਰ ਦਿੱਤੀ ਹੈ, ਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਨੇ ਸਾਰੀ ਮਰਿਆਦਾ ਜਿਹੜੀ ਵਿਗਾੜ ਦਿੱਤੀ ਹੈ, ਵੱਖਰਾ ਹੀ ਧਰਮ ਚਲਾ ਲਿਆ। ਉਹ ਹੁਣ ਰਾਮ ਦਾ ਨਾਮ ਨਹੀਂ ਜਪਦੇ, ਉਹ ਹੁਣ ਗਾਇਤਰੀ ਮੰਤਰਾਂ ਦਾ ਜਾਪ ਨਹੀਂ ਕਰਦੇ ਹਨ।
ਵਾਹਿਗੁਰੂ ਕੀ ਥਾਪਨ ਤਪੈ,
ਉਹ ਤਾਂ ਹੁਣ ਵਾਹਿਗੁਰੂ ਦੀ ਰਚਨਾ ਰਚਦੇ ਨੇ, ਵਾਹਿਗੁਰੂ ਮੰਤਰ ਉਹਨਾਂ ਨੇ ਨਵਾਂ ਰਚ ਲਿਆ ਹੈ।
ਜੋ ਚਾਰੋਂ ਮਹਿ ਕਹੀਂ ਨਾ ਹੋਏ,
ਜਿਹੜਾ ਚਾਰਾਂ ਵੇਦਾਂ ਦੇ ਵਿੱਚ ਕਿਤੇ ਵੀ ਨਹੀਂ ਲਿਖਿਆ, ਐਸਾ ਵਾਹਿਗੁਰੂ ਮੰਤਰ ਉਹਨਾਂ ਨੇ ਰਚਿਆ ਹੈ ਜਿਹੜਾ ਚੌ ਵੇਦਾਂ ਦੇ ਵਿੱਚ ਨਹੀਂ ਲਿਖਿਆ। ਤੇ ਹੁਣ ਗੁੱਜਾ ਭੇਤ ਕਿਸੇ ਨੂੰ ਪਤਾ ਹੀ ਨਹੀਂ, ਚਾਰ ਅੱਖਰਾਂ ਦਾ ਚਾਹੇ ਵਾਹਿਗੁਰੂ ਮੰਤਰ ਬਣਿਆ, ਵਾਸਦੇਵ ਹਰ ਗੋਬਿੰਦ ਰਾਮ ਬੀਜ ਮੰਤਰ ਇਸ ਨੂੰ ਕਹਿੰਦੇ ਨੇ, ਪਰ ਇਹਨਾਂ ਨੂੰ ਗਿਆਨ ਨਹੀਂ ਇਹ ਚੀਜ਼ ਦਾ ਹੈਗਾ। ਮਹਾਰਾਜ ਨੂੰ ਅਕਬਰ ਬਾਦਸ਼ਾਹ ਨੂੰ ਮਹਾਰਾਜ ਦੇ ਖਿਲਾਫ਼ ਕਹਿ ਰਹੇ ਨੇ ਕਿ ਚੌ ਵੇਦਾਂ ਦੇ ਵਿੱਚੋਂ ਵਾਹਿਗੁਰੂ ਜਿਹੜਾ ਇਹਨਾਂ ਨੇ ਰਚਿਆ ਹੈ ਕਿਤੇ ਵੀ ਨਹੀਂ ਹੈ।
ਜਿਵ ਮਿਰਜਾਦੂ ਵਿਗਾਰੇ ਸੋਏ,
ਜਿਵੇਂ ਇਹਨਾਂ ਨੇ ਸਾਰੀ ਮਰਿਆਦਾ ਜਿਹੜੀ ਹੈ ਉਹ ਵਿਗਾੜ ਦਿੱਤੀ ਹੈ।
ਸ੍ਰੁਤ ਸਿਮਰਤ ਕੇ ਰਾਹੋ ਨਾ ਚਾਲੇ,
ਜਿਹੜੀਆਂ ਸ਼ਰੁਤੀਆਂ ਨੇ ਵੇਦਾਂ ਦੀਆਂ, ਜਿਹੜੀਆਂ ਸਿਮਰਤੀਆਂ 27 ਕਥਨ ਕਰਦੀਆਂ ਨੇ, ਉਹਨਾਂ ਦੇ 1,00,000 ਸ਼ਰੁਤੀ ਵੇਦ ਦੀ ਮੰਨੀ ਹੈ। ਚਾਰ ਵੇਦ ਨੇ, ਚੌ ਵੇਦਾਂ ਦੀ 1,00,000 ਸ਼ਰੁਤੀ ਹੈ। ਜਿਵੇਂ ਆਪਾਂ ਗੁਰਬਾਣੀ ਪੜ੍ਹਦੇ ਹਾਂ, ਗੁਰਬਾਣੀ ਦੀਆਂ ਪੰਕਤੀਆਂ ਨੇ, ਕੁਰਾਨ ਦੀਆਂ ਉਹਨਾਂ ਨੂੰ ਆਇਤਾਂ ਕਹਿ ਦਿੰਦੇ ਨੇ, ਆਪਣੇ ਪੰਕਤੀਆਂ ਕਹਿ ਦਿੰਦੇ, ਤੁਕਾਂ ਕਹਿ ਦਿੰਦੇ ਆ, ਇਹ ਸ਼ਰੁਤੀ ਕਹਿੰਦੇ ਨੇ, ਸ਼ਰੁਤੀਆਂ। ਉਹ ਕਹਿੰਦੇ ਵੀ ਜਿਵੇਂ ਉਹ ਕਹਿੰਦੀਆਂ ਨੇ ਉਹਨਾਂ ਦੇ ਰਾਹ ਉੱਪਰ ਨਹੀਂ ਚੱਲਦੇ। ਕੀ ਕਹਿੰਦੀਆਂ? ਕਰਮ ਕਾਂਡ 80,000 ਸ਼ਰੁਤੀ ਜਿਹੜੀ ਹੈ ਕਰਮ ਕਾਂਡ ਦਾ ਕਥਨ ਕਰਦੀ ਹੈ, 16,000 ਉਪਾਸ਼ਨਾ ਦਾ, 4,000 ਦੇ ਵਿੱਚ ਖੁਸ਼ਕ ਗਿਆਨ, 4,000 ਜਿਹੜਾ ਵੇਦ ਦਾ ਸਲੋਕ ਹੈ ਉਹਦੇ ਵਿੱਚ ਖੁਸ਼ ਗਿਆਨ, ਅਹੰ ਬ੍ਰਹਮ ਅਸਮੀ ਪ੍ਰਗਿਆਨਮਾ ਆਨੰਦ ਅਯੰ ਆਤਮਾ, ਇਹ ਖੁਸ਼ ਗਿਆਨ ਜੋ ਹੈ। ਸੋ ਇਹ ਕਹਿ ਰਹੇ ਨੇ ਵੀ ਉਹ ਸ਼ਰੁਤੀਆਂ ਜੋ ਕਹਿੰਦੀਆਂ ਨੇ ਉਹਨਾਂ ਉੱਪਰ ਗੁਰੂ ਮਹਾਰਾਜ ਨਹੀਂ ਚੱਲਦੇ ਹਨ।
ਮਨ ਕੋ ਮਤ ਕਰ ਪਏ ਨਿਰਾਲੇ,
ਮਨ ਦੀ ਮਤ ਉਹਨਾਂ ਨੇ ਚਲਾ ਲਈ ਹੈ, ਨਵਾਂ ਹੀ ਰਸਤਾ ਚਲਾ ਕੇ ਇਸ ਤਰ੍ਹਾਂ ਬੈਠ ਗਏ ਹਨ।
ਅਮਰੀ ਕਰੋ ਅਦਾਲਤ ਇਹ,
ਅਕਬਰ ਬਾਦਸ਼ਾਹ ਨੂੰ ਕਹਿੰਦੇ ਸਾਡੀ ਹੁਣ ਅਦਾਲਤ ਲੱਗੀ, ਅਦਾਲਤ ਲੱਗੇ ਕਿਉਂਕਿ ਬਹੁਤੀ ਦੁਨੀਆਂ ਮਹਾਰਾਜ ਨੂੰ ਮੰਨਦੀ ਹੈ, ਉੱਧਰ ਬਹੁਤੇ ਲੋਕ ਲੱਗਦੇ, ਸਾਨੂੰ ਤਾਂ ਹੁਣ ਪੁੱਛਦੇ ਕੋਈ ਨਹੀਂ, ਸੋ ਸਾਡੀ ਪੂਜਾ ਕੱਟਦੀ ਹੈ। ਅਦਾਲਤ ਲੱਗੇ ਤੇ ਅਦਾਲਤ ਲਾ ਕਰਕੇ ਸਾਡਾ ਇਨਸਾਫ ਕਰੋ।
ਦ੍ਰਿੜ ਹੋਈ ਧਰਮ ਸੋ ਰਾਜ ਵਰਦੇਹੇ,
ਇਸ ਤਰ੍ਹਾਂ ਇਹ ਜਿਹੜਾ ਧਰਮ ਗੁਰੂ ਅਮਰਦਾਸ ਮਹਾਰਾਜ ਨੇ ਚਲਾਇਆ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਚਲਾਇਆ, ਇਹ ਜਿਹੜਾ ਧਰਮ ਇਹ ਚਲਾ ਰਹੇ ਨੇ, ਇਹ ਸਾਰੇ ਰਾਜ ਵਿੱਚ ਵੱਧ ਜਾਵੇਗਾ।
ਪਸਰ ਜਾਏ ਸਭ ਜਗਤ ਵਿਸਾਲਾ,
ਸਾਰੇ ਸੰਸਾਰ ਦੇ ਵਿੱਚ ਬਹੁਤ ਭਾਰੀ ਫੈਲ ਜਾਵੇਗਾ।
ਹੁਣ ਮੁਸ਼ਕਲ ਹੋਈ ਟਲੇ ਨਾ ਟਾਲਾ,
ਫਿਰ ਬੜੀ ਭਾਰੀ ਮੁਸ਼ਕਲ ਹੋ ਜਾਵੇਗੀ, ਸਾਡੇ ਕੋਲੋਂ ਟਾਲਿਆ ਨਹੀਂ ਜਾਵੇਗਾ।
ਪਸਰ ਜਾਏ ਸਭ ਜਗਤ ਵਿਸਾਲਾ,
ਤੇ ਬਹੁਤ ਭਾਰੀ ਸਾਰੇ ਸੰਸਾਰ ਦੇ ਵਿੱਚ ਇਹਨੇ ਫੈਲ ਜਾਣਾ ਹੈ।
ਸੁਣ ਅਕਬਰ ਨੇ ਦੀਨ ਦਿਲਾਸਾ,
ਅਕਬਰ ਨੇ ਬ੍ਰਾਹਮਣਾਂ ਦੇ ਕੋਲੋਂ, ਖੱਤਰੀਆਂ ਦੇ ਕੋਲੋਂ ਸੁਣ ਕਰਕੇ ਪੰਡਤਾਂ ਨੂੰ, ਇਹਨਾਂ ਖੱਤਰੀਆਂ ਨੂੰ ਭਰੋਸਾ ਦਿੱਤਾ ਹੈ।
ਪਰੋਂ ਨਿਆਉ ਰਾਖੋ ਪ੍ਰਵਾਸਾ,
ਅਕਬਰ ਬਾਦਸ਼ਾਹ ਸੀ ਜਿਹੜਾ ਬੜਾ ਸੂਝਵਾਨ ਸੀ, ਕਾਲਾ ਨਹੀਂ ਸੀ ਪੈਂਦਾ, ਕੱਟੜ ਮੁਸਲਮਾਨ ਨਹੀਂ ਸੀ ਜਿਵੇਂ ਔਰੰਗਜ਼ੇਬ ਸੀ ਜਾਂ ਹੋਰ ਰਾਜੇ ਸਨ ਇਹਨਾਂ ਦੇ, ਮੁਗਲਾਂ ਦੇ, ਉਹਨਾਂ ਵਰਗਾ ਨਹੀਂ ਸੀ। ਇਹ ਬੜਾ ਸੂਝਵਾਨ ਸੀ ਤੇ ਕਹਿੰਦਾ ਵੀ ਤੁਸੀਂ ਭਰੋਸਾ ਰੱਖੋ, ਮੈਂ ਨਿਆਂ ਕਰਾਂਗਾ, ਇਨਸਾਫ ਕਰਾਂਗਾ।
ਤਿਨਕੂ ਇਸ ਥਲ ਨੇ ਬੁਲਾਏ
ਤੇ ਉਹਨਾਂ ਨੂੰ ਆਪਾਂ ਇੱਥੇ ਬੁਲਾਵਾਂਗੇ, ਇਵੇਂ ਨੀ ਆਪਾਂ ਕੋਈ ਗੱਲ ਕਰਨੀ, ਉਹਨਾਂ ਨੂੰ ਆਪਾਂ ਇੱਥੇ ਬੁਲਾਵਾਂਗੇ, ਗੁਰੂ ਕਿਆਂ ਨੂੰ ਇੱਥੇ ਬੁਲਾ ਕੇ ਫਿਰ ਗੱਲ ਕਰਾਂਗੇ।
ਸਾਬਿਤ ਬੂਝਾ ਹੈ ਵਿੱਚ ਸਮੁਦਾਇ,
ਤੇ ਸਾਰਾ ਇਕੱਠ ਹੋਵੇਗਾ, ਤੁਸੀਂ ਵੀ ਹੋਵੋਗੇ, ਉਹਨਾਂ ਦੇ ਬੰਦੇ ਵੀ ਹੋਣਗੇ, ਸਾਂਝੇ ਬੰਦੇ ਵੀ ਹੋਣਗੇ, ਵਜ਼ੀਰ ਮੈਂ ਵੀ ਬੈਠਾਂਗਾ ਤੇ ਫਿਰ ਗੱਲ ਕਰਾਂਗੇ, ਪੁੱਛਾਂਗੇ ਉਹਨਾਂ ਨੂੰ।
ਆਪਣੀ ਬਾਤ ਤਵੇ ਤੁਮ ਕਹੋ,
ਤਦੋਂ ਫਿਰ ਤੁਸੀਂ ਆਪਣੀ ਜਿਹੜੀ ਤੁਹਾਡੀ ਗੱਲ ਹੈ ਉਹ ਮੈਨੂੰ ਦੱਸਣਾ।
ਦੋਨੋ ਕੀ ਸੁਣੋ ਹੈ ਜਿਮ ਲਹੋ,
ਤੇ ਫਿਰ ਦੋਵਾਂ ਦੀ ਸੁਣਾਂਗੇ, ਜਿਵੇਂ ਫਿਰ ਗੱਲ ਹੋਵੇਗੀ ਉਸ ਅਨੁਸਾਰ ਫੈਸਲਾ ਕੀਤਾ ਜਾਏਗਾ।
ਝੂਠ ਸੱਚ ਤਬ ਕਰੇ ਨਿਤਾਰਾ,
ਕੀ ਝੂਠ ਹੈ ਤੇ ਕੀ ਸੱਚ ਹੈ, ਤੁਹਾਡੀ ਗੱਲ ਚ ਕਿੰਨਾ ਕੁ ਸੱਚ ਹੈ ਤੇ ਕਿੰਨੇ ਕੁ ਉਹ ਝੂਠੇ ਤੁਸੀਂ ਕਹਿੰਦੇ, ਜਿੰਨਾ ਕੁ ਉਹ ਨਿਕਲਦੇ ਸਾਰਾ ਨਿਤਾਰਾ ਕਰਾਂਗੇ।
ਸੁਣ ਕੇ ਸਭ ਸੰਵਾਦ ਤੁਮਾਰਾ,
ਸਾਰਾ ਤੁਹਾਡਾ ਜਿਹੜਾ ਇਹ ਝਗੜਾ ਵਾਦ ਵਿਵਾਦ ਹੈ ਸਾਰਾ ਸੁਣ ਕਰਕੇ,
ਕਰੋ ਅਦਾਲਤ ਨੀਕੇ ਬਹਿਸ,
ਤੇ ਚੰਗੀ ਤਰ੍ਹਾਂ ਬੈਠ ਕੇ ਫਿਰ ਇਨਸਾਫ ਕਰਾਂਗੇ।
ਬਹੁ ਪੁਰਖੇ ਮੁੱਖ ਮੁੱਖ ਤੁਮ ਹੈ,
ਤੁਸੀਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਬ੍ਰਾਹਮਣ ਤੇ ਖੱਤਰੀ ਇਕੱਠੇ ਹੋ ਕੇ ਆਏ ਸਨ, ਤੇ ਅਕਬਰ ਕਹਿ ਰਿਹਾ ਵੀ ਤੁਸੀਂ ਬਹੁਤ ਸਾਰੇ ਪਿੰਡਾਂ ਦੇ ਮੁਖੀ ਹੋ, ਤੇ ਫਿਰ ਉਦੋਂ ਆਇਓ ਤੇ ਆਪਾਂ ਗੱਲ ਕਰਾਂਗੇ।
ਸੁਣੋ ਸਗਰੇ ਲਾਪੁਰ ਰਹੇ,
ਅਕਬਰ ਜੀ ਕੋਲੋਂ ਇਸ ਤਰ੍ਹਾਂ ਸੁਣ ਕਰਕੇ ਜਿੰਨੇ ਵੀ ਇਹ ਸਾਰੇ ਸਨ ਲਾਹੌਰ ਨੂੰ ਚਲੇ ਗਏ ਹਨ।
ਗੁਰ ਕੋ ਮਤ ਮੂਰ ਹੈ ਚਿੱਤ ਚਾਹੇ,
ਆਪਣੇ ਚਿੱਤ ਵਿੱਚ ਚਾਹੁੰਦੇ ਨੇ ਗੁਰੂ ਦਾ ਜਿਹੜਾ ਮਤ ਹੈ, ਗੁਰੂ ਦਾ ਸਿਧਾਂਤ ਹੈ, ਸਿੱਖੀ ਜਿਹੜੀ ਫੈਲ ਰਹੀ ਹੈ ਦੁਨੀਆ ਦੇ ਵਿੱਚ, ਉਹਨੂੰ ਫੈਲਣ ਤੋਂ ਰੋਕ ਦਿਆਂਗੇ।
ਜਿਜ ਖੱਤਰੀ ਸੋ ਜਾਤ ਅਭਿਮਾਨੇ,
ਇਹ ਬ੍ਰਾਹਮਣ ਆਪਣੇ ਆਪ ਨੂੰ ਉੱਚੀ ਜਾਤ ਵਾਲਾ ਸਮਝਦੇ ਨੇ, ਬ੍ਰਾਹਮਣ ਸਭ ਤੋਂ ਉੱਚੇ ਆ, ਬ੍ਰਹਮਾ ਦਾ ਮੁੱਖ ਹੈ, ਤੇ ਕਹਿੰਦੇ ਅਸੀਂ ਬ੍ਰਹਮਾ ਦੇ ਮੁੱਖ ਤੋਂ ਪੈਦਾ ਹੋਏ ਆ, ਕਸ਼ਤਰੀ ਨੇ ਜਿਹੜੇ ਬਾਹਾਂ ਦੇ ਵਿੱਚੋਂ ਪੈਦਾ ਹੋਏ ਆ, ਵੈਸ਼ ਨੇ ਜਿਹੜੇ ਪੇਟ ਤੋਂ ਪੈਦਾ ਹੋਏ ਆ, ਜਿਹੜੇ ਸ਼ੂਦਰ ਨੇ ਬ੍ਰਹਮਾ ਦਾ ਪਿਛਲਾ ਹਿੱਸਾ, ਆਪਣੇ ਆਪ ਨੂੰ ਉੱਚੀ ਜਾਤ ਵਾਲੇ ਸਮਝਦੇ ਆ, ਤੇ ਅਭਿਮਾਨੀ ਨੇ, ਬਹੁਤ ਹੰਕਾਰੀ ਨੇ ਬ੍ਰਾਹਮਣ ਖੱਤਰੀ ਦੋਨੇ ਹੀ।
ਇਕੱਤਰ ਦੁਰਜਨ ਅਣਜਾਣੇ,
ਇਹ ਦੁਰਜਨ ਜਿਹੜੇ ਖੋਟੇ ਪੁਰਸ਼ ਨੇ ਤੇ ਅਣਜਾਣ ਹਨ, ਸਤਿਗੁਰਾਂ ਦੀ ਮਹਿਮਾ ਨੂੰ ਜਾਣਦੇ ਨਹੀਂ, ਇਕੱਠੇ ਹੋਏ ਹਨ।
ਕੇਤਕ ਦਿਨ ਮੈਂ ਅਕਬਰ ਸ਼ਾਹੂ,
ਕੁਝ ਕੁ ਦਿਨਾਂ ਬਾਅਦ ਜਿਹੜਾ ਅਕਬਰ ਬਾਦਸ਼ਾਹ ਸੀ,
ਲਿਖ ਪ੍ਰਵਾਨਾ ਭੇਜੂ ਪਾਹੂ,
ਅਕਬਰ ਨੂੰ ਉਪਾਧੀ ਪ੍ਰਾਪਤ ਹੋਈ ਸੀ, ਇਹਦਾ ਨਾਮ ਮੁਹੰਮਦ ਜਲਾਲੂਦੀਨ ਸੀ, ਤੋ ਇਹ ਅਕਬਰ ਮੁਹੰਮਦ ਜਲਾਲੂਦੀਨ ਅਕਬਰ ਦੀ ਉਪਾਧੀ ਨਾਲ ਰਾਜਗੱਦੀ ਉੱਪਰ ਬੈਠਾ ਸੀ, ਤੇ ਇਹਨੇ ਇੱਕ ਦਿਨ ਫਿਰ ਪ੍ਰਵਾਨਾ ਲਿਖਿਆ, ਚਿੱਠੀ ਲਿਖੀ ਹੈ,
ਤੁਮ ਪਰ ਪਏ ਫਿਰਾਦੀ ਆਏ,
ਚਿੱਠੀ ਲਿਖ ਕਰਕੇ ਜਿਹੜਾ ਸਾਰੀ ਗੱਲਬਾਤ ਸੀ ਨਾ ਉਹਦੇ ਉੱਪਰ ਵਿੱਚ ਲਿਖ ਕਰਕੇ ਤੇ ਮਹਾਰਾਜ ਨੂੰ ਭੇਜ ਦਿੱਤੀ ਹੈ, ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੋਇੰਦਵਾਲ ਦੇ ਵਿੱਚ ਲਿਖਿਆ, ਵਿੱਚ ਵੀ ਤੁਹਾਡੇ ਉੱਪਰ ਬਹੁਤ ਸਾਰੇ ਲੋਕਾਂ ਨੇ ਇਲਜ਼ਾਮ ਲਾਇਆ ਵੀ ਧਰਮ ਆਪਣਾ ਚਲਾ ਲਿਆ ਇਹਨਾਂ ਨੇ, ਵੇਦਾਂ ਦੀ ਗੱਲ ਨਹੀਂ ਮੰਨਦੇ, ਖੱਤਰੀਆਂ ਨੇ ਸਾਡੇ ਪਾਸ, ਬ੍ਰਾਹਮਣਾਂ ਨੇ ਸਾਡੇ ਪਾਸ ਸ਼ਿਕਾਇਤ ਕੀਤੀ ਹੈ, ਇਸ ਤਰ੍ਹਾਂ ਫਰਿਆਦੀ ਹੋ ਕੇ, ਫਰਿਆਦ ਕਰਨ ਵਾਲੇ ਹੋ ਕੇ ਸਾਡੇ ਕੋਲ ਆਏ ਸਨ।
ਬਹੁ ਪੁਰਖੇ ਨਰ ਹੋਇ ਸਮੁਦਾਇ,
ਇੱਕ ਦੋ ਨਹੀਂ ਸੀ ਆਏ, ਬਹੁਤ ਸਾਰੇ ਲੋਕਾਂ, ਬਹੁਤ ਸਾਰੇ ਨਗਰਾਂ ਦੇ ਇਕੱਠੇ ਹੋ ਕੇ ਆਏ ਸਨ।
ਪਰ ਉਹ ਜਵਾਬ ਦੇਹੀ ਇਨ ਸੰਗ,
ਅਕਬਰ ਮਹਾਰਾਜ ਨੂੰ ਲਿਖ ਰਿਹਾ ਚਿੱਠੀ ਦੇ ਵਿੱਚ ਕਿ ਇਹਨਾਂ ਦੇ ਨਾਲ ਹੁਣ ਤੁਸੀਂ ਇਹਨਾਂ ਨੂੰ ਜਵਾਬ ਦਿਓ, ਇਹਨਾਂ ਦੇ ਨਾਲ ਜਵਾਬ ਦੇ ਹੋ ਕਰਕੇ ਸਾਡੇ ਪਾਸ ਆਓ।
ਨਾਤਰ ਇਨਕੂ ਚਾਲੂ ਢੰਗ,
ਜਿਵੇਂ ਉਹਨਾਂ ਨੇ ਸ਼ਿਕਾਇਤ ਕੀਤੀ ਹੈ ਸਾਡੇ ਪਾਸ, ਜਾਂ ਤਾਂ ਉਹਨਾਂ ਨੂੰ ਜਵਾਬ ਦਿਓ ਗੱਲ ਦਾ, ਨਹੀਂ ਤਾਂ ਫਿਰ ਜਿਵੇਂ ਉਹ ਕਹਿੰਦੇ ਨੇ ਉਹਨਾਂ ਦਾ ਧਰਮ ਹੈ, ਉਹਨਾਂ ਦੇ ਧਰਮ ਦੇ ਵਿੱਚ ਉਸ ਤਰੀਕੇ ਦੇ ਨਾਲ ਤੁਸੀਂ ਚੱਲੋ।
ਪ੍ਰਵਾਨਾ ਸਤਿਗੁਰ ਪਹਿ ਆਇਓ,
ਉਹ ਜਿਹੜਾ ਪ੍ਰਵਾਨਾ ਸੀ, ਚਿੱਠੀ ਸੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਆ ਗਈ ਹੈ,
ਸੁਣੋ ਸ਼ਰਮ ਨੂੰ ਹਮ ਸ਼ਾਹੂ ਬੁਲਾਇਓ,
ਕੰਨਾਂ ਦੇ ਨਾਲ ਸੁਣਿਆ ਸਤਿਗੁਰਾਂ ਨੇ, ਚਿੱਠੀ ਸਿੱਖ ਨੇ ਪੜ੍ਹ ਕੇ ਸੁਣਾ ਦਿੱਤੀ ਹੈ, ਸਤਿਗੁਰਾਂ ਨੇ ਵਿਚਾਰ ਕੀਤੀ ਕਿ ਜਿਹੜਾ ਅਕਬਰ ਬਾਦਸ਼ਾਹ ਮੁਹੰਮਦ ਜਲਾਲੂਦੀਨ ਉਸਨੇ ਸਾਨੂੰ ਆਪਣੇ ਕੋਲ ਬੁਲਾਇਆ ਹੈ।
ਦੋਹਰਾ ਸੁਣ ਪ੍ਰਵਾਨਾ ਸ਼ਾਹ ਕੋ ਸਤਿਗੁਰੂ ਕਰਿਓ ਵਿਚਾਰ,
ਸੁਣ ਕਰਕੇ ਇਹ ਪ੍ਰਵਾਨਾ ਸਾਰਾ ਚਿੱਠੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਵਿਚਾਰ ਕੀਤੀ ਹੈ।
ਕੋ ਲਾਇਕ ਤਹ ਭੇਜਵੇ ਬੋਲੇ ਸਵਾ ਮਜਹਾਰ,
ਸਤਿਗੁਰੂ ਸਾਹਿਬ ਜੀ ਨੇ ਸੋਚਿਆ ਵਿਚਾਰ ਕੀਤੀ ਕਿ ਉੱਥੇ ਭੇਜਣ ਦੇ ਯੋਗ ਕੌਣ ਹੈ, ਆਪਾਂ ਤਾਂ ਮਹਾਰਾਜ ਨੇ ਤਾਂ ਜਾਣਾ ਨੀ, ਮਹਾਰਾਜ ਕਹਿੰਦੇ ਅਸੀਂ ਨੀ ਜਾਵਾਂਗੇ, ਉੱਥੇ ਭੇਜਣ ਦੇ ਯੋਗ ਲਾਇਕ ਮਨੁੱਖ ਕਿਹੜਾ, ਲਾਇਕ ਸੇਵਕ ਕਿਹੜਾ ਸਿੱਖ, ਇਸ ਤਰੀਕੇ ਨਾਲ ਸਭਾ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਬੋਲੇ ਹਨ।
ਅਜਰ ਜਰਨ ਅਰ ਚਤੁਰ ਮਹਾਨਾ,
ਅਜਰ ਸ਼ਕਤੀਆਂ ਨੂੰ ਜਰਨ ਵਾਲਾ, ਸ਼ਕਤੀ ਪ੍ਰਾਪਤ ਹੋਵੇ, ਰਿਧੀਆਂ ਸਿੱਧੀਆਂ ਕਰਾਮਾਤਾਂ ਕੋਲ ਹੋਣ ਪਰ ਉਹਨਾਂ ਨੂੰ ਜਰਨ ਦੀ ਵੀ ਤਾਕਤ ਹੋਵੇ, ਇਹ ਨਾ ਵੀ ਥੋੜਾ ਜਿਹਾ ਕਿਸੇ ਨੇ ਬਚਨ ਗੁੱਸੇ ਚ ਆ ਕੇ ਕਹਿ ਤਾ ਜਦੇ ਸ਼ਕਤੀ ਵਿਖਾ ਸੀ ਮੈਂ ਨਾਸ ਕਰ ਜਾਂਗਾ ਬਚਨ ਕਰਕੇ। ਨਹੀਂ, ਉਹਨੂੰ ਸਹਿਣ ਸ਼ਕਤੀ ਵੀ ਹੋਵੇ, ਜਲ ਸ਼ਕਤੀ ਵੀ ਹੋਵੇ ਤੇ ਚਤੁਰ ਮਹਾਨ ਹੋਵੇ, ਬੁੱਧੀ ਦੇ ਵਿੱਚ ਵੀ ਚਤੁਰ ਹੋਵੇ, ਸਿਆਣਪ ਦੇ ਨਾਲ ਗੱਲ ਕਰਨ ਦੀ ਵੀ ਸੂਝ ਬੂਝ ਰੱਖਦਾ ਹੋਵੇ, ਗੱਲ ਕਿਵੇਂ ਦੂਜੇ ਬੰਦੇ ਨਾਲ ਕਰਨੀ ਹੈ, ਤੇ ਸ਼ਕਤੀਆਂ ਨੂੰ ਵੀ ਜਰਨ ਵਾਲਾ ਕੋਈ ਹੋਵੇ।
ਕਹਿਣ ਸੁਣਨ ਗਤ ਜਨ ਨਨ,
ਕਿਸੇ ਦੀ ਕਈ ਨੂੰ ਗੱਲ ਨੂੰ ਪਹਿਲੋਂ ਸੁਣਨਾ, ਸੁਣ ਕੇ ਫਿਰ ਉਹਨੂੰ ਜਵਾਬ ਦੇਣਾ, ਇਹ ਸਾਰੀ ਗੱਲਬਾਤ ਜਾਣਦਾ ਹੋਵੇ।
ਜਥਾ ਯੋਗ ਪ੍ਰਸ਼ਨ ਉੱਤਰ
ਪ੍ਰਸ਼ਨ ਉੱਤਰ ਕਰੇ, ਜਿੰਨੀ ਗੱਲ ਕੋਈ ਪੁੱਛੇ ਉਨਾ ਜਵਾਬ ਦੇਵੇ। ਫਿਰ ਉਹਨੂੰ ਜੇ ਗੱਲ ਕੋਈ ਪੁੱਛਣੀ ਹੈ, ਤਰੀਕੇ ਨਾਲ ਪ੍ਰਸ਼ਨ ਬਣਾ ਕੇ ਉਹਨੂੰ ਗੱਲ ਪੁੱਛ। ਕਈਆਂ ਨੂੰ ਪ੍ਰਸ਼ਨ ਕਰਨਾ ਵੀ ਨੀ ਆਉਂਦਾ, ਕਈਆਂ ਨੂੰ ਉੱਤਰ ਦੇਣਾ ਨੀ ਆਉਂਦਾ, ਵੱਧ ਘੱਟ ਨਹੀਂ ਕਰਨੀ, ਜਿੰਨਾ ਕੁ ਪ੍ਰਸ਼ਨ ਕੋਈ ਪੁੱਛਦਾ ਇਸ ਤਰੀਕੇ ਦਾ ਕੋਈ ਹੋਵੇ।
ਪੂਰੀ ਬਣੇ ਪੁਕਾਰ ਜੀ ਧਰੇ,
ਐਸੀ ਕੋਈ ਜੁਗਤੀ ਵਾਲਾ ਸਿੱਖ ਹੋਵੇ ਜਿਨ੍ਹਾਂ ਨੇ ਪੁਕਾਰ ਕੀਤੀ ਹੈ ਜਾ ਕੇ ਸਾਡੇ ਖਿਲਾਫ ਅਕਬਰ ਬਾਦਸ਼ਾਹ ਦੇ ਕੋਲ, ਉਹ ਸਾਰੇ ਝੂਠੇ ਪੈ ਜਾਣ। ਐਸਾ ਚਤੁਰ ਹੋਵੇ ਸਿੱਖ, ਸਿਆਣਾ, ਅਕਲ ਵਾਲਾ, ਤੇ ਨਾਲ ਸ਼ਕਤੀਆਂ ਵੀ ਉਹਦੇ ਕੋਲ ਹੋਣ, ਕਿਉਂਕਿ ਜੇ ਤਾਂ ਥਾਂ ਹੋਵੇ ਤੇ ਫਿਰ ਉਹਦੀ ਵਰਤੋਂ ਵੀ ਕਰ ਲਵੇ। ਇਸ ਤਰੀਕੇ ਨਾਲ ਕੋਈ ਐਸਾ ਸਿੱਖ ਹੋਵੇ
ਤਾਂ ਕੋ ਲਾਇਕ ਮਨ ਜਾਨਾ।
ਮਹਾਰਾਜ ਨੇ ਵਿਚਾਰ ਕੀਤੀ ਆਪਣੇ ਮਨ ਚ, ਮਹਾਰਾਜ ਸੋਚ ਰਹੇ, ਪਹਿਲਾਂ ਮਹਾਰਾਜ ਨੇ ਬੋਲ ਕੇ ਕਿਹਾ ਫਿਰ ਮਨ ਚ ਵਿਚਾਰ ਕੀਤੀ ਹੈ। ਸੋ ਇਸ ਤਰ੍ਹਾਂ ਵਿਚਾਰ ਕਰਕੇ ਮਹਾਰਾਜ ਨੇ ਆਪਣੇ ਮਨ ਵਿੱਚ ਸਾਰੀਆਂ ਵਿਧੀਆਂ ਦੇ ਨਾਲ ਕਿਹਨੂੰ ਲਾਇਕ ਜਾਣਿਆ ਦੱਸਦੇ ਹਨ।
ਰਾਮਦਾਸ ਗੁਣ ਮਨੋ ਖਜ਼ਾਨਾ,
ਮਹਾਰਾਜ ਦੇ ਰਾਮਦਾਸ ਹਨ ਜੋ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਮਹਾਰਾਜ ਹਨ ਜੋ ਇਹ ਗੁਣਾਂ ਦੇ ਖਜ਼ਾਨੇ ਨੇ, ਸਾਰੇ ਗੁਣ ਇਹਨਾਂ ਦੇ ਵਿੱਚ ਪੂਰੇ ਹਨ।
ਨਿਕਟ ਹਕਾਰੂ ਲੀਨ ਬਿਠਾਏ,
ਗੁਰੂ ਅਮਰਦਾਸ ਮਹਾਰਾਜ ਜੀ ਨੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਆਪਣੇ ਕੋਲ ਬੁਲਾਇਆ, ਆਵਾਜ਼ ਮਾਰੀ ਤੇ ਕੋਲ ਬਿਠਾ ਲਿਆ ਹੈ।
ਦੋ ਨਿੱਕੇ ਤੇ ਸਮਝਾਏ,
ਉਹ ਜਿਹੜੀ ਸਾਰੀ ਗੱਲਬਾਤ ਸੀ ਚੰਗੇ ਤਰੀਕੇ ਨਾਲ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਮਝਾਈ ਹੈ।
ਹੇ ਸੁੱਤ ਜਿਜ ਖੱਤਰੀ ਕੁਲਵਾਨਾ,
ਮਹਾਰਾਜ ਕਹਿਣ ਲੱਗੇ ਹੇ ਸਪੁੱਤਰ, ਇਹ ਜਿਹੜੇ ਖੱਤਰੀ ਨੇ ਤੇ ਬਾਹਮਣ ਹਨ ਉੱਚੀ ਕੁਲ ਵਾਲੇ,
ਗਏ ਪੁਕਾਰੂ ਜਾਤ ਗੁਮਾਨ,
ਜਾਤ ਦੇ ਗੁਮਾਨ ਕਰਕੇ ਆਪਣੇ ਆਪ ਨੂੰ ਉੱਚਾ ਸਮਝਦੇ ਆ ਵੀ ਸਾਡੀ ਵੱਡੀ ਜਾਤ ਹੈ। ਮਹਾਰਾਜ ਖੱਤਰੀਆਂ ਦੇ ਵਿੱਚੋਂ ਸਨ, ਗੁਰੂ ਨਾਨਕ ਦੇਵ ਮਹਾਰਾਜ ਜੀ ਵੀ ਬੇਦੀ ਹੋਏ ਨੇ, ਸੋ ਸਿਹਣ ਕੁਲ ਦੇ ਵਿੱਚੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਹੋਏ ਨੇ ਖੱਤਰੀਆਂ ਦੇ ਵਿੱਚੋਂ ਹੀ, ਤੇ ਗੁਰੂ ਅਮਰਦਾਸ ਮਹਾਰਾਜ ਜੀ ਵੀ ਭੱਲਿਆਂ ਦੇ ਵਿੱਚੋਂ ਹੋਏ ਨੇ, ਤੇ ਬਾਹਮਣ ਆਪਣੇ ਆਪ ਨੂੰ ਖੱਤਰੀਆਂ ਤੋਂ ਉੱਚਾ ਸਮਝਦੇ ਨੇ। ਗਰੀਬ ਨਵਾਜ ਜੀ ਕਹਿੰਦੇ ਇਹ ਸਾਰੇ ਜਾਤ ਦੇ ਅਭਿਮਾਨ ਕਰਕੇ, ਜਾਤ ਦੇ ਹੰਕਾਰ ਕਰਕੇ ਤੇ ਪੁਕਾਰ ਲੈ ਕਰਕੇ ਸਾਡੀ ਸ਼ਿਕਾਇਤ ਕਰਨ ਵਾਸਤੇ ਅਕਬਰ ਬਾਦਸ਼ਾਹ ਦੇ ਕੋਲ ਗਏ ਹਨ।
ਹਮਕੋ ਦੇਖ ਸਕੈ ਨਾ ਸੋਏ,
ਸਾਨੂੰ ਇਸ ਤਰ੍ਹਾਂ ਆਪਣਾ ਸਿੱਖੀ ਦਾ ਪ੍ਰਚਾਰ ਕਰਦਿਆਂ ਹੋਇਆ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜੋ ਬੂਟਾ ਲਾਇਆ ਉਹ ਵਾਧਾ ਫਲਦਾ ਹੋਇਆ ਵੇਖ ਕਰਕੇ, ਸੋ ਇਸ ਤਰੀਕੇ ਨਾਲ ਇਹ ਦੇਖ ਨਹੀਂ ਸਕਦੇ। ਸਾਨੂੰ
ਅਗਿਆਨੀ ਮਤ ਮੂਰਖ ਹੋਏ,
ਅਗਿਆਨੀ ਨੇ ਗਿਆਨ ਨਹੀਂ ਹੈ, ਮੂਰਖ ਮਤ ਵਾਲੇ ਹਨ।
ਬਹੁ ਪੁਰ ਕੇ ਮਿਲ ਗਏ ਫਿਰਾ ਦੇ,
ਬਹੁਤ ਸਾਰੇ ਪਿੰਡਾਂ ਦੇ ਜਿਹੜੇ ਲੋਕ ਹਨ ਮਿਲ ਕੇ ਅਕਬਰ ਦੇ ਕੋਲ ਗਏ ਹਨ।
ਮਾਤਰ ਕਰ ਮਿਥਿਆ ਅਪਵਾਦੀ,
ਤੇ ਅਪਵਾਦੀ ਨੇ ਝੂਠੇ ਹਨ ਤੇ ਇਸ ਤਰ੍ਹਾਂ ਸਾਡੇ ਨਾਲ ਈਰਖਾ ਕਰਦੇ ਹਨ।
ਗੀਤ ਕਚਹਿਰੀ ਕਈ ਸੰਵਾਦ,
ਕਚਹਿਰੀ ਦੇ ਵਿੱਚ ਹੁਣ ਵਾਦ ਵਿਵਾਦ ਹੋਵੇਗਾ, ਚਰਚਾ ਹੋਵੇਗੀ।
ਕਹਿ ਕਹਿ ਜੀਤੋ ਧਰ ਅਹਿਲਾਦ,
ਸਤਿਗੁਰੂ ਸਾਹਿਬ ਜੀ ਕਹਿੰਦੇ ਸਾਡੇ ਵੱਲੋਂ ਤੁਸੀਂ ਜਾਓ, ਗੁਰੂ ਰਾਮਦਾਸ ਮਹਾਰਾਜ ਜੀ ਨੂੰ ਕਹਿ ਰਹੇ ਨੇ ਤੀਜੇ ਪਾਤਸ਼ਾਹ, ਸਾਡੇ ਵੱਲੋਂ ਤੁਸੀਂ ਜਾਓ ਤੇ ਉੱਥੇ ਚਰਚਾ ਹੋਵੇਗੀ, ਕਿਉਂਕਿ ਬ੍ਰਾਹਮਣ ਵਿਦਵਾਨ ਵੀ ਨੇ, ਵੇਦਾਂ ਦੇ ਗਿਆਤੇ ਨੇ, ਸਿਮਰਤੀਆਂ ਉਹਨਾਂ ਪੜ੍ਹੀਆਂ ਹੋਈਆਂ ਨੇ, ਤੇ ਪ੍ਰਾਪਤਨ ਭਾਸ਼ਾ ਪ੍ਰਕਿਰਤਕ ਸੰਸਕ੍ਰਿਤ ਉਹਦੇ ਵਿੱਚ ਵੀ ਮਾਹਰ ਨੇ। ਤੁਸੀਂ ਹੁਣ ਸਾਡੇ ਪਾਸੋਂ ਜਾਓ, ਤੁਹਾਨੂੰ ਅਸੀਂ ਨਹੀਂ ਜਾਣਾ, ਤੁਹਾਨੂੰ ਭੇਜਦੇ ਹਾਂ, ਬੜੇ ਆਨੰਦ ਦੇ ਨਾਲ ਜਾ ਕੇ ਉੱਥੇ ਉਹਨਾਂ ਦੇ ਨਾਲ ਚਰਚਾ ਕਰੋ।
ਜੈ ਪੂਜਾ ਤਿਮ ਦੇਹੂ ਜਵਾਬ,
ਚਰਚਾ ਕਰਕੇ ਜਿੱਤੋ ਅਹਿਲਾਦ, ਚਰਚਾ ਆਨੰਦ ਨਾਲ ਕਰੋ, ਜਿੱਤ ਪ੍ਰਾਪਤ ਕਰੋ, ਜਿਵੇਂ ਉਹ ਤੁਹਾਨੂੰ ਕੋਈ ਸਵਾਲ ਪੁੱਛਣ ਫਟਾਫਟ ਉਹਦਾ ਜਵਾਬ ਦਿਓ।
ਕਰੋ ਨਾ ਡੇਰੀ ਜਾਹੂ ਸ਼ਿਤਾਬ,
ਗਰੀਬ ਨਵਾਜ ਜੀ ਕਹਿੰਦੇ ਦੇਰੀ ਨਾ ਕਰੋ, ਛੇਤੀ ਨਾਲ ਜਾਣਾ ਕਰੋ।
ਜੈ ਪੂਜੈ ਤਿਮ ਦੇਹੂ ਜਵਾਬ,
ਇਸ ਤਰੀਕੇ ਨਾਲ ਉਹਨਾਂ ਨੂੰ ਨਿਰੁੱਤਰ ਕਰ ਦਿਓ।
ਤੁੰਤ ਖਰੇ ਹੋਏ ਬੇਨਤੀ ਠਾਨੇ,
ਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਸੁਣ ਕਰਕੇ ਗੁਰੂ ਰਾਮਦਾਸ ਮਹਾਰਾਜ ਜੀ ਖੜੇ ਹੋ ਗਏ ਨੇ, ਹੱਥ ਜੋੜ ਕਰਕੇ ਬੇਨਤੀ ਕੀਤੀ ਹੈ।
ਸਤਿਗੁਰ ਸਭ ਮਤ ਗੁਣ ਖਾਨੇ।
ਹੇ ਸਤਿਗੁਰ ਸੱਚੇ ਪਾਤਸ਼ਾਹ ਜੀ, ਸਾਰੇ ਗੁਣਾਂ ਦੀ ਆਪ ਜੀ ਖਾਨ ਹੋ, ਸ੍ਰੇਸ਼ਟ ਮਤ ਪ੍ਰਦਾਨ ਕਰਨ ਵਾਲੇ ਹੋ।
ਤੁਮਰੀ ਪ੍ਰੇਮ ਬਿਨਾ ਕੁਛ ਆਨ।
ਮਹਾਰਾਜ, ਮੈਨੂੰ ਤਾਂ ਕੁਛ ਨੀ ਆਉਂਦਾ, ਮੈਨੂੰ ਤਾਂ ਸਿਰਫ ਪ੍ਰੇਮ ਕਰਨਾ ਆਉਂਦਾ ਆ। ਮੈਂ ਤਾਂ ਸਿਰਫ ਆਪ ਜੀ ਦੇ ਨਾਲ ਪ੍ਰੇਮ ਕਰਦਾ ਹਾਂ। ਪ੍ਰੇਮ ਕਰਨ ਤੋਂ ਬਿਨਾਂ ਮੈਨੂੰ ਹੋਰ ਕੋਈ ਵਿਦਿਆ ਨੀ ਆਉਂਦੀ, ਮੈਨੂੰ ਕੋਈ ਚਰਚਾ ਕਰਨੀ ਨਹੀਂ ਆਉਂਦੀ। ਸੋ ਇਸ ਤਰੀਕੇ ਨਾਲ ਪ੍ਰੇਮ ਤੋਂ ਬਿਨਾਂ ਹੋਰ ਕੁਝ ਮੈਂ ਜਾਣਦਾ ਨਹੀਂ ਹਾਂ।
ਮੈਂ ਨਹਿ ਜਾਣਤ ਕਹਾਂ ਬਖਾਨ।
ਮਹਾਰਾਜ, ਮੈਂ ਕੁਝ ਜਾਣਦਾ ਹੀ ਨਹੀਂ, ਆਪ ਜੀ ਮੈਨੂੰ ਭੇਜ ਰਹੇ ਹੋ ਚਰਚਾ ਕਰਨ ਦੇ ਵਾਸਤੇ, ਮੈਂ ਉੱਥੇ ਜਾ ਕੇ ਕੀ ਕਹਾਂਗਾ।
ਗਾਇਤਰੀ ਸਰੋਤ ਸਿਮਰਤ ਸਾਰ।
ਇਹ ਗਾਇਤਰੀ ਮੰਤਰ ਹਨ ਜਿਹੜੇ, ਤੇ ਸਰੋਤ ਸਿਮਰਤ, ਸਿਮਰਤੀਆਂ ਦੀਆਂ ਸ਼ਰੁਤੀਆਂ, ਤੇ ਇਹਨਾਂ ਦਾ ਸਾਰ ਸਤ ਸਿਧਾਂਤ ਜੋ ਨਿਚੋੜ ਹੈ।
ਪੜ੍ਹੀ ਨਾ ਕਬੂ ਕਰੀ ਵਿਚਾਰ।
ਮਹਾਰਾਜ, ਮੈਂ ਤਾਂ ਇਹ ਔਖੀ ਵਿਦਿਆ ਕਰੀ ਪੜ੍ਹੀ ਨੀ, ਐਸੀ ਪੜ੍ਹਾਈ ਮੈਂ ਕੀਤੀ ਨੀ, ਨਾ ਮੈਂ ਕਦੇ ਵਿਚਾਰ ਕੋਈ ਕੀਤੀ ਇਹਨਾਂ ਗ੍ਰੰਥਾਂ ਦੀ।
ਆਗਿਆ ਤੁਮਰੀ ਕੇ ਅਨੁਸਾਰ।
ਫਿਰ ਵੀ ਮੈਨੂੰ ਆਪ ਜੀ ਆਗਿਆ ਕਰਦੇ, ਹੁਕਮ ਕਰਦੇ ਹੋ, ਮੈਂ ਆਪ ਜੀ ਦੇ ਹੁਕਮ ਦੇ ਅਨੁਸਾਰ ਹਾਂ।
ਮੈਂ ਬੋਲੋ ਸੰਗ ਹੋਏ ਹਜ਼ਾਰ।
ਮੈਂ ਆਪ ਜੀ ਦੀ ਆਗਿਆ ਪਾ ਕੇ ਜਾਣਾ ਆ, ਆਪ ਜੀ ਨੇ ਮੈਨੂੰ ਹੁਕਮ ਕੀਤਾ, ਹੁਕਮ ਮੰਨ ਕੇ ਮੈਂ ਜਾਵਾਂਗਾ। ਉੱਥੇ ਭਾਵੇਂ ਹਜ਼ਾਰਾਂ ਬੰਦਿਆਂ ਦਾ ਇਕੱਠ ਹੋਵੇ, ਮੈਂ ਡਰਾਂਗਾ ਨਹੀਂ। ਉਹਨਾਂ ਦੇ ਵਿੱਚ ਬੇਝਿਜਕ ਹੋ ਕਰਕੇ ਮਹਾਰਾਜ ਮੈਂ ਉਹਨਾਂ ਦੇ ਨਾਲ ਭਜਨ ਬਲਾਸ ਕਰਾਂਗਾ।
ਬਿਰਦ ਲਾਜ ਤੁਮਕੋ ਸਭ ਅਹਿ।
ਤੁਹਾਨੂੰ ਲਾਜ ਹੈ, ਤੁਹਾਡਾ ਬਿਰਦ ਹੈ, ਤੁਸੀਂ ਇੱਜ਼ਤ ਪਤ ਰੱਖੋਗੇ ਸਾਰਾ, ਤੁਸੀਂ ਮਹਾਰਾਜ, ਡੋਰੀ ਤੁਹਾਡੇ ਹੱਥ ਵਿੱਚ ਹੈ।
ਹਮਰੂ ਨਾਮ ਨਾ ਕੋ ਕਹਿ।
ਮਹਾਰਾਜ, ਉੱਥੇ ਜਾਣਾ ਮੈਂ, ਬੋਲਣਾ ਹੈ, ਉਹਨਾਂ ਨੂੰ ਜਵਾਬ ਦੇਣੇ ਹਨ। ਬਹੁਤ ਸਾਰੇ ਮਨੁੱਖ ਹੋਣਗੇ, ਬਾਹਮਣ ਹੋਣਗੇ, ਖੱਤਰੀ ਹੋਣਗੇ, ਮਲਾਣੇ ਕਾਜ਼ੀ ਸਾਰੇ ਉੱਥੇ ਹੋਣਗੇ, ਤੇ ਮੈਂ ਉੱਥੇ ਜਾ ਕੇ ਬੋਲਾਂਗਾ, ਮਹਾਰਾਜ ਤੁਸੀਂ ਲਾਜਪਤ ਰੱਖਣੀ ਹੈ, ਕਿਉਂਕਿ ਮੇਰਾ ਤਾਂ ਕੁਝ ਨੀ ਜਾਣਾ, ਤੁਹਾਡੇ ਵੱਲੋਂ ਮੈਂ ਜਾ ਰਿਹਾ, ਆਪ ਜੀ ਨੇ ਇੱਜ਼ਤ ਪਤ ਰੱਖਣੀ ਹੈ।
ਇਮ ਬੇਨਤੀ ਸੁਣੋ ਸ਼੍ਰੋਣ ਕਿਰਪਾਲਾ।
ਇਸ ਤਰ੍ਹਾਂ ਕਿਰਪਾਲੂ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਕੋਲੋਂ ਬੇਨਤੀ ਸਰਵਣ ਕੀਤੀ ਹੈ।
ਕਿਰਪਾ ਦ੍ਰਿਸ਼ਟੀ ਪਿਸਕੈ ਤਿਸ ਕਾਲਾ।
ਉਸ ਵਕਤ ਕਿਰਪਾ ਦ੍ਰਿਸ਼ਟੀ ਦੇ ਨਾਲ ਗੁਰੂ ਅਮਰਦਾਸ ਮਹਾਰਾਜ ਜੀ ਨੇ ਭਾਈ ਜੇਠਾ ਜੀ ਦੇ ਵੱਲ ਤੱਕਿਆ ਹੈ।
ਸਤਿਗੁਰੂ ਕਹਿਓ ਭਲੀ ਸਮਝਾਏ।
ਮਹਾਰਾਜ ਨੇ ਸਮਝਾ ਕਰਕੇ ਚੰਗੇ ਤਰੀਕੇ ਦੇ ਨਾਲ ਕਹਿਣਾ ਕੀਤਾ ਹੈ।
ਇਹ ਸੁੱਤ ਤ੍ਰਾਸ ਨਾ ਕੀਜੈ ਕਾਏ।
ਮਹਾਰਾਜ ਕਹਿੰਦੇ ਹੇ ਪੁੱਤਰ, ਪੁੱਤਰ ਕਰਕੇ ਮਹਾਰਾਜ ਬੁਲਾਉਂਦੇ ਸਨ, ਹੇ ਪੁੱਤਰ ਕਿਸੇ ਤਰੀਕੇ ਨਾਲ ਵੀ ਡਰਨਾ ਨਹੀਂ ਹੈ।
ਨਿਜ ਪੂਜੂ ਪਿਖੋ ਦਾਹਿਨੀ ਜਬੈ।
ਜਦੋਂ ਤੁਸੀਂ ਉੱਥੇ ਬੋਲਣਾ, ਸਭਾ ਦੇ ਵਿੱਚ ਜਾਣਾ, ਉਹਨਾਂ ਨੇ ਪ੍ਰਸ਼ਨ ਕਰਨੇ ਤੁਹਾਨੂੰ, ਤੁਸੀਂ ਜਦੋਂ ਬੋਲਣਾ ਤੇ ਜਿਹੜੀ ਤੁਹਾਡੀ ਸੱਜੀ ਬਾਂਹ ਹੈ, ਬੋਲਣ ਤੋਂ ਪਹਿਲਾਂ ਤੁਸੀਂ ਸੱਜੀ ਬਾਂਹ ਵੱਲੇ ਵੇਖਣਾ ਹੈ।
ਸਭਾ ਵੇਖੇ ਪੁਰਿਆਵੇ ਸਭੈ।
ਜਦੋਂ ਤੁਸੀਂ ਉਹ ਤੁਹਾਨੂੰ ਪੁੱਛਣਗੇ ਕੁਛ, ਤੁਸੀਂ ਸੱਜੀ ਬਾਂਹ ਵੱਲੇ ਵੇਖਿਓ। ਜਦੋਂ ਤੁਸੀਂ ਆਪਣੀ ਬਾਂਹ ਵੱਲੇ ਵੇਖੋਗੇ, ਸਾਰੇ ਪ੍ਰਕਾਰ ਦੀ ਜਿਹੜੀ ਬ੍ਰਹਮ ਵਿਦਿਆ 14 ਤਰ੍ਹਾਂ ਦੀ ਹੁੰਦੀ ਹੈ, ਸਾਰੀ ਵਿਦਿਆ ਤੁਹਾਨੂੰ ਅੰਦਰੋਂ ਹੀ ਪੁਰਾਵੇਗੀ।
ਚਾਰੋਂ ਵੇਦ ਭੇਦ ਕੋ ਪਾਵ ਹੈ।
ਚਾਰੇ ਵੇਦਾਂ ਦਾ ਕੀ ਭੇਦ ਹੈ, ਉਹਨਾਂ ਦਾ ਨਿਚੋੜ ਕੀ ਹੈ, ਤੱਤ ਕੀ ਹੈ, ਉਹ ਸਾਰਾ ਤੁਸੀਂ ਜਾਣ ਲਵੋਗੇ।
ਖੜ ਸ਼ਾਸਤਰ ਬਖਤਾ ਹੋਈ ਜਾਵੇ।
ਜਿਹੜੇ 6 ਸ਼ਾਸਤਰ ਨੇ, ਨਿਆਏ, ਸਾਂਖ, ਵਿਦਾਂਤ ਇਤਿਆਦਿਕ, ਜਿਹੜੇ ਇਹ ਯੋਗ ਹੋ ਗਿਆ, ਇਹ ਸਾਰਾ ਇਹਨਾਂ ਦਾ ਤੁਸੀਂ ਨਿਚੋੜ ਜਾਣ ਲਵੋਗੇ, ਇਹ ਸਾਰਾ ਗਿਆਨ ਤੁਹਾਨੂੰ ਅੰਦਰੋਂ ਹੀ ਪ੍ਰਗਟ ਹੋ ਜਾਵੇਗਾ, ਤੁਸੀਂ ਸ੍ਰੇਸ਼ਟ ਵਕਤੇ ਬਣ ਜਾਓਗੇ।
ਅਪਰ ਜੀ ਉਗਤ ਜੁਗਤ ਸਭ ਹੋਏ।
ਹੋਰ ਜਿੰਨੀਆਂ ਵੀ ਉਗਤੀਆਂ ਜੁਗਤੀਆਂ ਹੁੰਦੀਆਂ ਨੇ, ਗੱਲ ਕਰਨ ਦਾ ਢੰਗ ਤਰੀਕਾ ਸਾਰਾ ਤੁਹਾਨੂੰ ਪ੍ਰਾਪਤ ਹੋ ਜਾਵੇਗਾ।
ਤਾਰ ਪੁਰਾਣਨ ਕੋ ਲੱਖ ਸੋਏ।
ਜਿਹੜੇ 18 ਪੁਰਾਣ ਹਨ, ਪੜ੍ਹਨ ਦੀ ਤੁਹਾਨੂੰ ਕੋਈ ਲੋੜ ਹੀ ਨਹੀਂ ਪਵੇਗੀ, ਕੇਵਲ ਬਚਨ ਮੰਨਣ ਕਰਕੇ ਤੇ ਬਾਂਹ ਵਾਲੇ ਵੇਖਣ ਦੇ ਨਾਲ ਸਾਰੇ ਪੁਰਾਣਾਂ ਦਾ ਤੁਹਾਨੂੰ ਸਿਧਾਂਤ ਪਤਾ ਲੱਗ ਜਾਵੇਗਾ।
ਨਿਰਭੈ ਸਭ ਮੈਂ ਕਹੀਐ ਬਾਣੀ।
ਜਦੋਂ ਤੁਹਾਨੂੰ ਵਿਦਿਆ ਮਿਲ ਜਾਵੇਗੀ, ਫਿਰ ਡਰ ਤੋਂ ਰਹਿਤ ਹੋ ਕਰਕੇ ਉਹਨਾਂ ਦੇ ਵਿੱਚ ਤੁਸੀਂ ਬਚਨ ਕਹਿਣੇ ਹਨ।
ਇਹ ਸੋਤੋ ਪ੍ਰਾਪਤ ਵਿਜੈ ਮਹਾਨੇ।
ਮਹਾਰਾਜ ਨੇ ਬਚਨ ਕੀਤੇ, ਵਰ ਦਿੱਤਾ, ਹੇ ਪੁੱਤਰ ਤੁਹਾਨੂੰ ਤੁਹਾਡੀ ਮਹਾਨ ਜਿੱਤ ਹੋਵੇਗੀ ਸਭਾ ਦੇ ਵਿੱਚ।
ਸ਼ਾਸਤਰਾਂ ਕੀ ਕਰਤਾ ਜੂਏ।
ਇਸ ਤਰ੍ਹਾਂ ਜਿਹੜੇ ਇਹਨਾਂ ਦੇ ਸ਼ਾਸਤਰਾਂ ਗ੍ਰੰਥਾਂ ਦੇ ਕਰਤਾ ਨੇ, ਗ੍ਰੰਥਾਂ ਨੂੰ ਬਣਾਉਣ ਵਾਲੇ ਹਨ।
ਕੁਝ ਸੰਗ ਕਹਿ ਸਮਰੱਥ ਨਾ ਸੋਏ।
ਇਹਨਾਂ ਨੇ ਗ੍ਰੰਥ ਬਣਾਏ ਨੇ, ਵੇਦ ਬਣਾਏ ਨੇ, ਸ਼ਾਸਤਰ ਬਣਾਏ ਨੇ, ਪੁਰਾਣ ਬਣਾਏ, ਸਿਮਰਤੀਆਂ ਬਣਾਈਆਂ, ਉਪਨਿਸ਼ਦ ਬਣਾਏ ਨੇ, ਉਹਨਾਂ ਤੋਂ ਵੀ ਤੁਹਾਡੇ ਨਾਲ ਗੱਲ ਨਹੀਂ ਹੋਵੇਗੀ, ਉਹ ਵੀ ਥੱਲੇ ਰਹਿ ਜਾਣਗੇ।
ਇਹੋ ਨਰ ਵਪਰਨ ਕੀ ਕਿਆ ਗਿਣਤੀ।
ਮਹਾਰਾਜ ਕਹਿੰਦੇ ਬੰਦੇ ਵਿਚਾਰੇ ਕੀ ਆ, ਉਹ ਪੰਕਤੀਆਂ ਇਕੱਠ ਕਰਕੇ ਜਿਹਨਾਂ ਤੁਹਾਡੇ ਨਾਲ ਗੱਲ ਕਰਨੀ ਹੈ, ਉਹਨਾਂ ਚੋਂ ਪੜ੍ਹ ਕੇ ਗੱਲ ਕਰਨੀ ਹੈ। ਤੁਹਾਡੇ ਨਾਲ ਤਾਂ ਜਿਹਨਾਂ ਨੇ ਗ੍ਰੰਥ ਬਣਾਏ ਉਹ ਵੀ ਗੱਲ ਨਹੀਂ ਕਰ ਸਕਣਗੇ, ਬੰਦੇ ਕੀ ਗੱਲ ਕੀ ਚੀਜ਼ ਹਨ।
ਸਰਬ ਸੁਰਾ ਸੁਰ ਉਠਾਨੇ ਬਿਨਤੀ।
ਸੁਰਾ ਸੁਰ, ਸੁਰ ਦੇਵਤੇ, ਅਸੁਰ ਦੈਂਤ, ਦੇਵਤੇ ਤੇ ਰਾਕਸ਼ ਦੈਂਤ ਜਿਹੜੇ ਨੇ ਉਹ ਵੀ ਬੇਨਤੀਆਂ ਕਰਨਗੇ।
ਸੁਣੋ ਬਾਕਨ ਧਰਿਓ ਭਰੋਸਾ।
ਇਸ ਤਰ੍ਹਾਂ ਸੁਣ ਕਰਕੇ ਗੁਰੂ ਅਮਰਦਾਸ ਮਹਾਰਾਜ ਕੋਲੋਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਤਿਗੁਰਾਂ ਉੱਪਰ ਨਿਸ਼ਚਾ ਕੀਤਾ ਹੈ।
ਕਰ ਬੰਧਨ ਕੋ ਚਲੇ ਅਦੂਸ਼ਾ।
ਆਦੇਸ਼, ਜਿਨ੍ਹਾਂ ਦੇ ਵਿੱਚ ਕੋਈ ਦੋਸ਼ ਨਹੀਂ, ਬਿਨਾਂ ਦੋਸ਼ ਤੋਂ ਸਤਿਗੁਰੂ ਸਾਹਿਬ ਜੀ ਹਨ ਤੇ ਸਤਿਗੁਰਾਂ ਨੂੰ ਨਮਸਕਾਰ ਕਰਕੇ ਚੱਲ ਪਏ ਹਨ।
ਲਾਹੌਰ ਆਪਣੇ ਗ੍ਰਹਿ ਮੈਂ ਗਏ।
ਸੋ ਇਸ ਤਰ੍ਹਾਂ ਲਾਹੌਰ ਦਾ ਮਹਾਰਾਜ ਦਾ ਅਵਤਾਰ ਹੈ ਗੁਰੂ ਰਾਮਦਾਸ ਮਹਾਰਾਜ ਜੀ, ਚੂਨਾ ਮੰਡੀ ਆਪਣੇ ਸ਼ਹਿਰ ਨੂੰ ਸੱਚੇ ਪਾਤਸ਼ਾਹ ਜੀ ਚਲੇ ਗਏ ਹਨ।
ਉੱਠੇ ਪ੍ਰਾਤ ਤੈਂ ਜਾਵਤ ਭਏ।
ਤੇ ਲਾਹੌਰ ਪਹੁੰਚ ਗਏ ਨੇ ਤੇ ਉੱਠੇ ਪ੍ਰਾਤ ਅੰਮ੍ਰਿਤ ਵੇਲੇ ਉੱਠ ਕੇ ਚਾਲੇ ਪਾਏ ਤੇ ਉੱਥੇ ਪਹੁੰਚ ਗਏ ਹਨ।
ਸੁਣ ਅਕਬਰ ਨੇ ਸਰਬ ਹਕਾਰੇ।
ਸੁਣ ਕਰਕੇ ਕਿ ਮਹਾਰਾਜ ਆ ਗਏ ਨੇ ਸਾਡੇ ਨਾਲ ਗੱਲਬਾਤ ਕਰਨ ਦੇ ਵਾਸਤੇ, ਜਵਾਬ ਦੇਣ ਦੇ ਵਾਸਤੇ, ਅਕਬਰ ਬਾਦਸ਼ਾਹ ਨੇ ਉਹ ਜਿਹੜੇ ਬਾਹਮਣ ਫਰਿਆਦੀ ਹੋ ਕੇ ਆਏ ਸਨ, ਸ਼ਿਕਾਇਤ ਕਰਨ ਵਾਸਤੇ ਆਏ ਸਨ, ਸਾਰੇ ਬੁਲਾ ਲਏ ਹਨ।
ਜਿਜ ਖੱਤਰੀ ਪਹੁੰਚੇ ਤਬ ਸਾਰੇ।
ਤਦੋਂ ਸਾਰੇ ਉਹ ਬ੍ਰਾਹਮਣ ਤੇ ਖੱਤਰੀ ਸਾਰੇ ਪਹੁੰਚ ਗਏ ਹਨ।
ਅਪਰ ਲੋਕ ਆਰ ਸਭ ਉਮਰਾਵ।
ਹੋਰ ਜਿੰਨੇ ਵੀ ਲੋਕ ਸਨ, ਜਦੋਂ ਕਿਤੇ ਚਰਚਾ ਹੁੰਦੀ ਹੈ ਉਹ ਜੀ ਹੋਰ ਲੋਕ ਵੇਖਣ ਵਾਸਤੇ ਵੀ ਆਉਂਦੇ ਆ ਵੀ ਕੌਣ ਜਿੱਤਦਾ, ਹੋਰ ਲੋਕ ਵੀ ਆਏ ਨੇ ਉਮਰਾਵ ਜਿਹੜੇ ਇਹਨਾਂ ਦੇ ਮੁਸਲਮਾਨਾਂ ਦੇ ਵਿਦਵਾਨ ਨੇ, ਮੁਲਾਣੇ ਕਾਜ਼ੀ, ਉਹ ਵੀ ਸਾਰੇ ਆਏ ਹਨ।
ਮਿਲ ਇਕੱਠੇ ਹੋਏ ਤਿਸ ਥਾਂ।
ਸਾਰੇ ਮਿਲ ਕਰਕੇ ਉਹ ਜਗ੍ਹਾ ਤੇ ਇਕੱਠੇ ਹੋ ਗਏ ਹਨ।
ਸਭਨ ਸੰਗ ਅਕਬਰ ਨੇ ਕਹਿਓ।
ਸਾਰਿਆਂ ਦੇ ਨਾਲ ਅਕਬਰ ਬਾਦਸ਼ਾਹ ਕਹਿਣ ਲੱਗਾ ਹੈ,
ਕੌਣ ਖੋਟ ਇਨ ਮੈਂ ਹੈ ਤੁਮ ਲਹਿਓ।
ਗੁਰੂ ਰਾਮਦਾਸ ਮਹਾਰਾਜ ਜੀ ਖੜੇ ਹੋਏ ਨੇ, ਅਕਬਰ ਬਾਦਸ਼ਾਹ ਉਹਨਾਂ ਸਾਰਿਆਂ ਨੂੰ ਬਾਹਮਣਾਂ ਨੂੰ ਜਿਹੜੇ ਫਰਿਆਦੀ ਹੋ ਕੇ ਆਏ, ਕਹਿਣ ਲੱਗਾ ਵੀ ਇਹਨਾਂ ਦੇ ਵਿੱਚ ਤੁਸੀਂ ਕੀ ਖੋਟ ਦੇਖਦੇ ਹੋ।
ਜਿਸ ਪਰ ਕਰ ਪੁਕਾਰ ਸਭ ਆਏ।
ਕਿਹੜਾ ਖੋਟ ਤੁਸੀਂ ਇਹਨਾਂ ਦੇ ਵਿੱਚ ਕਿਹੜਾ ਉਗਨ ਲੱਭਿਆ ਜਿਹਦੇ ਕਰਕੇ ਤੁਸੀਂ ਸਾਰੇ ਫਰਿਆਦੀ ਹੋ ਕੇ ਆਏ ਹੋ।
ਆਪਣੋ ਧਰਮ ਕਹੋ ਸਮਝਾਏ।
ਨਾਲੇ ਜੋ ਤੁਹਾਡਾ ਧਰਮ ਹੈ ਉਹ ਸਾਰਾ ਸਾਨੂੰ ਸਮਝਾ ਕੇ ਦੱਸੋ।
ਜਿਜ ਖੱਤਰੀ ਪੰਡਿਤ ਵਿੱਚ ਕੇ।
ਇਸ ਤਰ੍ਹਾਂ ਉਹਨਾਂ ਦੇ ਵਿੱਚ ਕਈ ਪੰਡਿਤ ਸਨ, ਕਈ ਖੱਤਰੀ ਬ੍ਰਾਹਮਣ ਸਾਰੇ ਹੀ ਸਨ।
ਮਾਸਰ ਅਗਨੀ ਜਰਤ ਹੈ ਜੇਈ।
ਜਿਹੜੇ ਮਾਸਰ ਨਾਮ ਈਰਖਾ ਦਾ, ਈਰਖਾ ਰੂਪੀ ਅੱਗ ਦੇ ਨਾਲ ਸੜਦੇ ਸਨ।
ਤੂੰ ਬੋਲੇ ਇਨ ਖੱਤਰੀ ਜਾਤ।
ਕਹਿਣ ਲੱਗੇ ਵੀ ਇਹਨਾਂ ਦੀ ਜਾਤ ਕੀ ਹੈ, ਖੱਤਰੀ, ਖੱਤਰੀ ਜਾਤ ਹੈ ਇਹਨਾਂ ਦੀ।
ਆਪਣੋ ਪੰਥ ਕਰਿਓ ਵਿਖਿਆਤ।
ਇਹ ਖੱਤਰੀ ਨੇ ਸੋਢੀ ਹਨ ਤੇ ਇਹਨਾਂ ਨੇ ਆਪਣਾ ਹੀ ਪੰਥ, ਆਪਣਾ ਧਰਮ ਪ੍ਰਗਟ ਕਰ ਲਿਆ ਹੈ।
ਵੇਦ ਰੀਤ ਕੋ ਤਿਆਗਣ ਕਰਿਓ।
ਵੇਦਾਂ ਦੀ ਜਿਹੜੀ ਮਰਿਆਦਾ ਹੈ, ਜਿਵੇਂ ਵੇਦ ਧਰਮ ਕਮਾਉਣ ਵਾਸਤੇ ਕਹਿੰਦੇ ਆ, ਉਹ ਇਹਨਾਂ ਨੇ ਤਿਆਗ ਦਿੱਤੀ ਹੈ।
ਔਰ ਇਹ ਮਤ ਆਪਣੋ ਪ੍ਰਚਰਿਓ।
ਹੋਰ ਜਿਹੜਾ ਇਹਨਾਂ ਦਾ ਆਪਣਾ ਮਤ ਕੋਈ ਹੋਰ ਹੀ, ਉਹ ਇਹਨਾਂ ਨੇ ਪ੍ਰਚਰਿਓ, ਉਹ ਇਹਨਾਂ ਨੇ ਫੈਲਾਉਣਾ ਕੀਤਾ ਸੰਸਾਰ ਦੇ ਵਿੱਚ।
ਅਪਰ ਬਾਤ ਤੂੰ ਕਹਿਣੀ ਕਹਾ।
ਕਹਿੰਦੇ ਵੀ ਹੋਰ ਗੱਲ ਅਸੀਂ ਕੀ ਕਹੀਏ।
ਇੰਦਨ ਧਰਮ ਗਾਇਤਰੀ ਮਹਾ।
ਹਿੰਦੂ ਧਰਮ ਦੇ ਵਿੱਚ ਇੱਕ ਮਹਾ ਵੱਡਾ ਮੰਤਰ ਹੈ, ਗਾਇਤਰੀ ਮੰਤਰ। ਉਹ ਕਹਿੰਦੇ ਹਨ ਵੀ ਇਹ ਜਿਹੜਾ ਵੱਡਾ ਮੰਤਰ ਹੈ,
ਸੂਫੀ ਨਹਿ ਜਾਣੇ ਨਹਿ ਜਪੇ।
ਨਾ ਉਹ ਮੰਤਰ ਨੂੰ ਇਹ ਜਾਣਦੇ ਨੇ ਤੇ ਨਾ ਹੀ ਜਪਦੇ ਆ। ਵੱਡੀ ਗੱਲ ਉਹ ਮੰਤਰ ਨੂੰ ਜਾਣਦੇ ਹੀ ਨਹੀਂ, ਜਪਣਾ ਤਾਂ ਦੂਰ ਦੀ ਗੱਲ ਹੈ। ਜਿਹੜਾ ਸਾਡੇ ਮੰਤਰ ਹੈ ਗਾਇਤਰੀ, ਉਹ ਜਾਪਦੇ ਨਹੀਂ, ਸੋ ਇਸ ਤਰੀਕੇ ਨਾਲ ਉਹਨੂੰ ਜਾਣਦੇ ਨਹੀਂ, ਜਪਣਾ ਦੂਰ ਦੀ ਗੱਲ ਹੈ।
ਗੁਰਬਾਣੀ ਕੁਛ ਔਰ ਥਪੇ।
ਤੇ ਹੋਰ ਹੀ ਜਿਹੜੀ ਇਹਨਾਂ ਦੀ ਬਾਣੀ ਹੈ ਤੇ ਉਹ ਇਸ ਤਰੀਕੇ ਦੇ ਨਾਲ ਇਹਨਾਂ ਨੇ ਉਹ ਬਾਣੀ ਰਚਨਾ ਕੀਤੀ ਹੈ। ਜਿਹੜਾ ਮੰਤਰ ਹੈ ਭੂਰ ਪਵਾ ਸਵਾਹਾ ਤਤ ਵਿਤਰ, ਇਹ ਗਾਇਤਰੀ ਮੰਤਰ ਜਿਹੜਾ ਇਹ ਜਪਦੇ ਨਹੀਂ ਹਨ।
ਤਬ ਅਕਬਰ ਨੇ ਇਨ ਦਿਸ ਦੇਖਾ।
ਇਹਨਾਂ ਨੇ ਏਦਾਂ ਕਿਹਾ ਤੇ ਅਕਬਰ ਬਾਦਸ਼ਾਹ ਨੇ ਉਸ ਵਕਤ ਗੁਰੂ ਰਾਮਦਾਸ ਮਹਾਰਾਜ ਜੀ ਵੱਲ ਵੇਖਿਆ ਹੈ।
ਗਾਇਤਰੀ ਤੋਂ ਧਰਮ ਵਿਸ਼ੇਖਾ।
ਤੁਸੀਂ ਵੀ ਹਿੰਦੂਆਂ ਦੇ ਉਹ ਇਸ ਤਰ੍ਹਾਂ ਕਹਿ ਰਹੇ ਵੀ ਇਹ ਖੱਤਰੀ ਨੇ, ਇਹ ਕਿਉਂ ਨੀ ਜਪਦੇ ਗਾਇਤਰੀ ਮੰਤਰ। ਅਕਬਰ ਕਹਿਣ ਲੱਗਾ ਵੀ ਤੁਹਾਡੇ ਧਰਮ ਦੇ ਵਿੱਚ ਉਹਨਾਂ ਦੇ ਮੁਤਾਬਕ ਵੀ ਉਹ ਵੀ ਸਮਝ ਰਿਹਾ, ਕਹਿੰਦਾ ਵੀ ਜਿਹੜਾ ਗਾਇਤਰੀ ਮੰਤਰ ਹੈ ਵਿਸ਼ੇਸ਼ ਹੈ, ਸਹੀ ਤਰੀਕੇ ਨਾਲ ਜਿਹੜਾ ਉਹ ਤੁਹਾਨੂੰ ਆਉਂਦਾ ਹੈ ਕਿ ਨਹੀਂ।
ਟੋਪੀ ਪੱਟੀ ਨਾ ਤੁਮਨੇ ਕੈਸੇ।
ਉਹ ਆਉਂਦਾ ਹੈ ਕਿ ਨਹੀਂ, ਤੁਸੀਂ ਕਦੀ ਉਹ ਪੜ੍ਹਿਆ ਹੈ ਕਿ ਨਹੀਂ, ਜਿਹੜਾ ਗਾਇਤਰੀ ਮੰਤਰ ਉਹ ਪੜ੍ਹਿਆ ਹੈ ਕਿ ਨਹੀਂ।
ਹਿੰਦ ਧਰਮ ਖੱਤਰੀ ਕਿਵ ਹੈ ਸੇ।
ਤੇ ਹਿੰਦੂ ਧਰਮ ਦੇ ਵਿੱਚ ਖੱਤਰੀਆਂ ਦੀ ਜਿਹੜੀ ਮਰਿਆਦਾ ਉਹ ਕਿਵੇਂ ਹੁੰਦੀ ਹੈ, ਗੁਰੂ ਰਾਮਦਾਸ ਮਹਾਰਾਜ ਨੂੰ ਪੁੱਛ ਰਿਹਾ ਮੰਤਰ ਆਉਂਦਾ ਪੜ੍ਹਿਆ ਕਦੀ, ਤੇ ਜਿਹੜੀ ਦੂਜੀ ਮਰਿਆਦਾ ਖੱਤਰੀਆਂ ਦੀ ਉਹ ਕੀ ਹੈ, ਉਹ ਕਿਸ ਤਰ੍ਹਾਂ ਦੀ ਹੁੰਦੀ ਹੈ?
ਰਾਮਦਾਸ ਗੁਰਬਚਨ ਸੰਭਾਰਾ।
ਕਦੋਂ ਗੁਰੂ ਰਾਮਦਾਸ ਮਹਾਰਾਜ ਨੇ ਬਚਨ ਸੰਭਾਲਿਆ, ਗੁਰੂ ਅਮਰਦਾਸ ਮਹਾਰਾਜ ਦਾ ਬਚਨ ਯਾਦ ਕੀਤਾ ਹੈ।
ਪੂਜਾ ਦਾਹਨੀ ਦਿਸ਼ਾ ਨਿਹਾਰਾ।
ਸੱਜੀ ਬਾਂਹ ਵਾਲੇ ਸਤਿਗੁਰਾਂ ਨੇ ਉਸ ਵਕਤ ਵੇਖਣਾ ਕੀਤਾ ਹੈ।
ਸਤ ਜਾ ਪ੍ਰਾਪਤ ਪੀ ਐਸੇ,
ਸਾਰੀ ਜਿਹੜੀ ਵਿਦਿਆ ਅੰਦਰੋਂ ਪ੍ਰਗਟ ਹੋ ਗਈ। ਇਸ ਤਰ੍ਹਾਂ
ਓਂਕਾਰ ਪਾਠ ਪਾਵੇ ਜੈਸੇ,
ਇਸ ਤਰ੍ਹਾਂ ਬਹੁਤ ਸਾਲਾਂ ਤੋਂ ਕੋਈ ਵਿਦਿਆਰਥੀ ਵਿਦਿਆ ਦਾ ਅਭਿਆਸ ਕਰਦਾ, ਵਿਦਿਆ ਨੂੰ ਪਕਾਉਂਦਾ ਹੈ, ਉਹ ਯਾਦ ਕਰੀ ਜਾਂਦਾ ਹੈ, ਐ ਫਿਰ ਉਹਨੂੰ ਵਿਦਿਆ ਜਿਹੜੀ ਰਟ ਜਾਂਦੀ ਹੈ, ਜ਼ਬਾਨ ਉੱਪਰ ਸਾਰੇ ਸਲੋਕ ਸਾਰੀਆਂ ਪੰਕਤੀਆਂ ਨੱਚਦੀਆਂ ਨੇ ਤਰਸਤੀ ਜ਼ਬਾਨ ਤੇ ਨਾਲ। ਇਸ ਤਰ੍ਹਾਂ ਵਿਦਿਆ ਜਿਵੇਂ ਵਿਦਿਆਰਥੀ ਨੇ ਪਕਾਈ ਹੁੰਦੀ ਹੈ, ਗੁਰੂ ਰਾਮਦਾਸ ਮਹਾਰਾਜ ਜੀ ਨੂੰ ਇਸ ਤਰ੍ਹਾਂ ਅੰਦਰੋਂ ਵਿਦਿਆ ਸਪੁਰਨ ਹੋਈ ਹੈ।
ਬੋਲੀ ਰਾਮਦਾਸ ਸੰਗ ਸ਼ਾਹੋ।
ਗੁਰੂ ਰਾਮਦਾਸ ਮਹਾਰਾਜ ਜੀ ਜਲਾਲੂ ਮੁਹੰਮਦ ਜਲਾਲੂਦੀਨ ਅਕਬਰ ਨੂੰ ਕਹਿਣ ਲੱਗੇ ਹਨ,
ਪਠੈ ਗਾਇਤਰੀ ਹਮ ਤੁਮ ਪਾਹੋ।
ਮਹਾਰਾਜ ਕਹਿੰਦੇ ਅਸੀਂ ਗਾਇਤਰੀ ਮੰਤਰ ਤੁਹਾਨੂੰ ਪੜ੍ਹ ਕੇ ਸੁਣਾ ਦਿੰਦੇ ਹਾਂ।
ਅਰਥ ਸਮੇਤ ਸੁਣਾ ਮੈਂ ਸਾਰੀ,
ਮੂਲ ਪਾਠ ਹੀ ਨੀ ਸੁਣਾਵਾਂਗੇ, ਪੰਕਤੀਆਂ ਨੀ ਨਾਲ ਅਰਥ ਵੀ ਕਰਕੇ ਦੱਸਾਂਗੇ।
ਜੋ ਆਸ਼ਾ ਹੈ ਤਾਹੇ ਮਜਾਰੇ,
ਜੋ ਆਸ਼ਾ ਉਹਨਾਂ ਦੇ ਵਿੱਚ ਸਾਰਾ ਹੀ।
ਸਭ ਕੇ ਬੀਜ ਪਾਠ ਤਿਸ ਪੜੇ।
ਉਸ ਵਕਤ ਗੁਰੂ ਰਾਮਦਾਸ ਮਹਾਰਾਜ ਨੇ ਗਾਇਤਰੀ ਉਹ ਮੰਤਰ ਜਿਹੜਾ ਉਹਨਾਂ ਦਾ ਸਾਰਾ ਉਹਨਾਂ ਨੂੰ ਪੜ੍ਹ ਕੇ ਸੁਣਾ ਦਿੱਤਾ ਹੈ।
ਪਾਪ ਪੁੰਨ ਸਭ ਇਨ ਸਿਰ ਚੜੇ।
ਮਹਾਰਾਜ ਕਹਿ ਰਹੇ ਨੇ ਵੀ ਮੈਂ ਹੁਣ ਪੜ੍ਹ ਕੇ ਸੁਣਾ ਦਿੰਦਾ ਗਾਇਤਰੀ ਮੰਤਰ, ਜੋ ਵੀ ਪਾਪ ਹੋਵੇ ਜਾਂ ਪੁੰਨ ਹੋਵੇ ਮੈਂ ਇਹਦੇ ਬਾਰੇ ਨੀ ਜਾਣਦਾ, ਉਹ ਸਾਰਾ ਬ੍ਰਾਹਮਣਾਂ ਦੇ ਸਿਰ ਤੇ ਚੜੇਗਾ, ਕਿਉਂਕਿ ਉਹਨਾਂ ਦੇ ਧਰਮ ਦੇ ਅਨੁਸਾਰ ਉਹਨਾਂ ਦੀ ਧਰਮ ਦੀ ਮਰਿਆਦਾ ਅਨੁਸਾਰ ਜਿਹੜਾ ਗਾਇਤਰੀ ਮੰਤਰ ਦਾ ਜਾਪ ਉਹ ਤਰੀਕੇ ਦੇ ਨਾਲ ਕੀਤਾ ਜਾਂਦਾ, ਵਿਸ਼ੇਸ਼ ਸਮੇਂ ਵਿਸ਼ੇਸ਼ ਜਗ੍ਹਾ ਤੇ ਮਰਿਆਦਾ ਦੇ ਨਾਲ। ਤੋ ਇਹ ਕਹਿੰਦੇ ਵੀ ਹੁਣ ਇੱਥੇ ਕੋਈ ਮਰਿਆਦਾ ਨੀ, ਆਪਾਂ ਚਰਚਾ ਕਰ ਰਹੇ ਹਾਂ, ਤੇ ਮੈਂ ਪੜ੍ਹ ਦੇਣਾ ਜਿਹੜਾ ਪਾਪ ਉਹਨੇ ਇਹਨਾਂ ਦੇ ਸਿਰ ਤੇ ਚੜੇਗਾ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿ ਰਹੇ ਹਨ।
ਇਮ ਕਹਿ ਤੁਨ ਕੀਨ ਇਸ ਭਾਂਤ।
ਇਸ ਤਰ੍ਹਾਂ ਸਤਿਗੁਰਾਂ ਨੇ ਬਚਨ ਕਿਰਕੇ ਕਰਕੇ ਤੇ ਆਪਣੇ ਪਵਿੱਤਰ ਪਾਵਨ ਰਸਨਾ ਤੋਂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਉਹਨਾਂ ਦੀ ਜਿਹੜਾ ਉਹਨਾਂ ਦਾ ਮੰਤਰ ਸੀ ਮਹਾਰਾਜ ਨੇ ਸੁਣਾ ਦਿੱਤਾ ਹੈ।
ਸਗਲੇ ਅਰਥ ਕੋ ਕਹਿ ਵਖਿਆ,
ਪ੍ਰਗਟ ਕਰਕੇ ਸਾਰੇ ਅਰਥ ਵੀ ਸੁਣਾ ਦਿੱਤੇ ਹਨ।
ਓਅੰਕਾਰ ਉਚਾਰਨ ਕਰਿਓ,
ਮਹਾਰਾਜ ਨੇ ਉਹਨਾਂ ਦੇ ਕਹਿਣ ਮੁਤਾਬਕ ਉਹਨਾਂ ਦਾ ਧਰਮ ਦੱਸਿਆ, ਉਹਨਾਂ ਨੂੰ ਸੁਣਾਈ ਹੈ। ਉਸ ਤੋਂ ਬਾਅਦ ਸੱਚੇ ਪਾਤਸ਼ਾਹ ਜੀ ਨੇ ਇਹ ਉਹਨਾਂ ਦਾ ਸ਼ੱਕ ਦੂਰ ਕੀਤਾ ਕਿ ਸਾਨੂੰ ਪਤਾ ਕੁਛ ਨਹੀਂ, ਪਤਾ ਸਾਰਾ, ਅਸੀਂ ਗਾਇਤਰੀ ਮੰਤਰ ਵੀ ਜਾਣਦੇ ਹਾਂ, ਅਸੀਂ ਵੇਦਾਂ ਬਾਰੇ ਵੀ ਸਾਨੂੰ ਗਿਆਨ ਹੈ, ਮਹਾਰਾਜ ਨੇ ਸੁਣਾ ਦਿੱਤਾ। ਉਸ ਤੋਂ ਬਾਅਦ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਗੁਰੂ ਨਾਨਕ ਸਾਹਿਬ ਨੇ ਉਹ ਓਅੰਕਾਰ ਉਚਾਰਨ ਜੋ ਕੀਤਾ, ਗੁਰੂ ਰਾਮਦਾਸ ਮਹਾਰਾਜ ਜੀ ਨੇ ਉਹ ਓਅੰਕਾਰ ਆਪਣੀ ਰਸਨਾ ਤੋਂ ਉਚਾਰਿਆ ਹੈ।
ਤੁਨ ਤੁਨ ਵਾਯੂ ਗਮਨਤ ਫੇਰਿਆ,
ਜਦੋਂ ਸਤਿਗੁਰੂ ਜੀ ਨੇ ਆਪਣੀ ਪਵਿੱਤਰ ਰਸਨਾ ਤੋਂ ਓਅੰਕਾਰ ਦੀ ਧੁਨ ਉਚਾਰਨ ਕੀਤੀ, ਮਹਾਰਾਜ ਦੀ ਆਵਾਜ਼ ਰਸਨਾ ਤੋਂ ਨਿਕਲੀ, ਜਿਹੜੀ ਚੱਲਦੀ ਹੋਈ ਹਵਾ ਸੀ ਰੁਕ ਗਈ ਹੈ।
ਪੱਥਰ ਮਿਰਦਲੂ ਤਹਾਂ ਹੋਏ ਗਏ,
ਜਿਹੜੇ ਪੱਥਰ ਸਨ ਪੱਥਰ ਮੋਮ ਬਣ ਗਏ ਨੇ ਮਹਾਰਾਜ ਦੀ ਆਵਾਜ਼ ਨੂੰ ਸੁਣ ਕਰਕੇ।
ਸੁਣ ਸਭ ਲੋਕ ਬਿਸਮਤ ਤੇਵ ਹੈ,
ਮਹਾਰਾਜ ਦੀ ਰਸਨਾ ਤੋਂ ਗੁਰਬਾਣੀ ਦਾ ਰਸ ਗੁਰਬਾਣੀ ਦਾ ਪਾਠ ਸੁਣ ਕਰਕੇ ਸਾਰੇ ਹੈਰਾਨ ਹੋ ਗਏ ਹਨ।
ਦ੍ਰਵਿਓ ਸੋ ਮਨ ਸਭ ਕੋ ਤਿਸਕਾਰ,
ਸਾਰਿਆਂ ਦਾ ਮਨ ਜਿਹੜਾ ਪਿਘਲ ਗਿਆ ਹੈ, ਬਦਲ ਗਿਆ ਹੈ, ਕੋਮਲ ਹੋ ਗਿਆ ਹੈ।
ਪੰਡਿਤ ਕੀਨ ਵਿਸਾਲ,
ਵੱਡੇ ਵੱਡੇ ਜਿਹੜੇ ਪੰਡਿਤ ਸਨ ਆਪਣੇ ਨੂੰ ਕਥਾਕੜ ਖਾਉਣ ਵਾਲੇ ਸਾਰੇ ਚੁੱਪ ਕਰ ਗਏ ਹਨ।
ਸੀਤਲ ਹਿਰਦੈ ਭਏ ਸਭ ਕੇਰਾ,
ਸਤਿਗੁਰਾਂ ਦੀ ਰਸਨਾ ਤੋਂ ਗੁਰੂ ਨਾਨਕ ਦੀ ਬਾਣੀ ਸਰਵਣ ਕਰਕੇ, ਓਅੰਕਾਰ ਸਰਵਣ ਕਰਕੇ ਸਾਰਿਆਂ ਦੇ ਮਨ ਜਿਹੜੇ ਹਿਰਦੇ ਸਨ ਈਰਖਾ ਦੇ ਨਾਲ, ਕ੍ਰੋਧ ਨਾਲ, ਵਿਕਾਰਾਂ ਦੇ ਨਾਲ ਤਪਦੇ ਹੋਏ ਠੰਡੇ ਠਾਰ ਹੋ ਗਏ ਹਨ।
ਪ੍ਰਗਤੀ ਪ੍ਰੀਤ ਰਹੇ ਮੁਖ ਹੇਰਾ,
ਸਤਿਗੁਰਾਂ ਦਾ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹਿਰਦੇ ਦੇ ਮਹਾਰਾਜ ਦੇ ਸੁਭਾਵਾਨ ਮੁਖੜੇ ਦੇ ਦਰਸ਼ਨ ਕਰਕੇ ਤੇ ਇਸ ਤਰ੍ਹਾਂ ਸਾਰੇ ਜਿਹੜੇ ਸਨ ਚੁੱਪ ਹੋ ਗਏ ਨੇ, ਪਰਮੇਸ਼ਰ ਦਾ ਪ੍ਰੇਮ ਪ੍ਰਗਟ ਹੋਇਆ ਹੈ।
ਅਚਾਰ ਚਰੀ ਚਰ ਅਚਾਰ ਵਹੇ ਜਾਵ,
ਜਦੋਂ ਮਹਾਰਾਜ ਨੇ ਬਾਣੀ ਉਚਾਰਨ ਕੀਤੀ, ਜਿਹੜੇ ਤੁਰੇ ਫਿਰਦੇ ਸਨ ਚੰਚਲ ਉਹ ਖੜ ਗਏ ਨੇ, ਤੇ ਜਿਹੜੇ ਖੜੇ ਹੋਏ ਸਨ ਉਹ ਚੱਲ ਪਏ ਹਨ।
ਕਿਆ ਗਿਣਤੀ ਨਰਵ ਪ੍ਰਣ ਕੀਤਾ,
ਪੱਥਰ ਵੀ ਮੋਮ ਬਣ ਗਏ ਨੇ ਮਹਾਰਾਜ ਦੀ ਰਸਨਾ ਤੋਂ ਗੁਰਬਾਣੀ ਸੁਣ ਕਰਕੇ, ਬੰਦਿਆਂ ਦੀ ਗਿਣਤੀ ਕੀ ਹੈ।
ਅਕਬਰ ਅਤ ਪ੍ਰਸੰਨ ਹੋਏ ਗਇਓ,
ਅਕਬਰ ਬਹੁਤ ਪ੍ਰਸੰਨ ਹੋਇਆ, ਮਹਾਰਾਜ ਨੇ ਦਰਸਾ ਦਿੱਤਾ ਕਿ ਤੁਹਾਡੇ ਮੰਤਰਾਂ ਨੂੰ ਅਸੀਂ ਜਾਣਦੇ ਹਾਂ, ਪਰ ਗੁਰਬਾਣੀ ਜਿਹੜੀ ਹੈ ਇਹ ਇਹਨਾਂ ਤੋਂ ਉੱਚੀ ਹੈ, ਗੁਰਬਾਣੀ ਜਿਹੜੀ ਹੈ ਇਹਨਾਂ ਤੋਂ ਸ਼੍ਰੋਮਣੀ ਹੈ।
ਸਭਨ ਸੁਣਾਏ ਬਖਾਨ ਤੇ ਭਇਓ।
ਅਕਬਰ ਬਹੁਤ ਖੁਸ਼ ਹੋਇਆ, ਉਸ ਵਕਤ ਕਹਿਣ ਲੱਗਾ ਹੈ
ਪਰਮੇਸ਼ਰ ਦਰਵੇਸ਼ ਜੀ ਦੋ।
ਕਹਿਣ ਲੱਗਾ ਇੱਕ ਰੱਬ ਹੈ, ਇੱਕ ਰੱਬ ਦੇ ਦਰਵੇਸ਼ ਨੇ, ਫਕੀਰ ਹਨ, ਸੰਤ ਹਨ, ਭਗਤ ਹਨ, ਇੱਕ ਸੰਤ ਭਗਤ ਦਰਵੇਸ਼, ਇੱਕ ਪਰਮੇਸ਼ਰ, ਦੋ ਜਾਣੇ ਹਨ ਜਿਹੜੇ
ਨਹੀਂ ਭੇਦ ਇੱਕੋ ਇਹ ਸੋ।
ਇਹਨਾਂ ਦੇ ਵਿੱਚ, ਦੋਨਾਂ ਦੇ ਵਿੱਚ ਕੋਈ ਫਰਕ ਨਹੀਂ। ਅਕਬਰ ਕਹਿ ਰਿਹਾ ਦੋਵੇਂ ਇੱਕੋ ਹੀ ਚੀਜ਼ ਨੇ, ਦਰਵੇਸ਼ ਰੱਬ, ਰੱਬ ਦਰਵੇਸ਼, ਇੱਕੋ ਚੀਜ਼। ਬ੍ਰਹਮ ਗਿਆਨੀ ਆਪ ਪਰਮੇਸ਼ਰ, ਹਰ ਹਰ ਜੰਦੂ ਇੱਕ ਹੈ, ਬਿਬ ਵਿਚਾਰ ਕਛ ਨਾਹੀ, ਦੋਵੇਂ ਇੱਕੋ ਰੂਪ ਹਨ।
ਜਿਨਸੂ ਸੰਤਾ ਤੁਮ ਹੋਏ ਨਾਹੀ।
ਭਗਤੋ ਇਹਨਾਂ ਦੇ ਨਾਲ ਤੁਹਾਡੀ, ਫਕੀਰਾਂ ਦੇ ਨਾਲ, ਰੱਬ ਦੇ ਨਾਲ ਬਰਾਬਰੀ ਨਹੀਂ ਕਰੀ ਦੀ, ਇਹਨਾਂ ਨਾਲ ਤੁਹਾਡੀ ਇਸ ਤਰ੍ਹਾਂ ਬਰਾਬਰੀ ਹੋ ਹੀ ਨਹੀਂ ਸਕਦੀ ਹੈ।
ਇਹ ਸੱਚੇ ਤੁਮ ਮਿੱਥਿਆ ਮਾਹੀ।
ਇਹ ਸੱਚੇ ਨੇ, ਤੁਸੀਂ ਝੂਠ ਦੇ ਵਿੱਚ ਤੁਸੀਂ ਭੁੱਲੇ ਫਿਰਦੇ ਹੋ।
ਦੇਵ ਪ੍ਰਾਣ ਕਹਿਓ ਇਨ ਕਰਿਓ।
ਤੁਸੀਂ ਕੇਵਲ ਪੜ੍ਹਦੇ ਹੋ, ਇਹਨਾਂ ਨੇ ਕਮਾ ਲਿਆ ਹੈ।
ਤੁਮ ਕਹਿਵੇ ਮਾਤਰ ਮੈਂ ਫਿਰਿਓ।
ਤੁਸੀਂ ਕੇਵਲ ਕਹਿਣ ਮਾਤਰ ਦੇ ਵਿੱਚ ਤੁਹਾਡੀ ਬਿਰਤੀ ਉੱਥੇ ਟਿਕੀ ਹੋਈ ਹੈ।
ਕਿਉਂ ਨਾ ਕਹੋ ਅਬ ਸਨਮੁਖ ਬਾਣੀ।
ਹੁਣ ਇਹਨਾਂ ਨੇ ਮੰਤਰ ਵੀ ਉਚਾਰਨ ਕੀਤੇ, ਤੁਹਾਨੂੰ ਸੁਣਾਏ ਤੁਹਾਡੇ ਪਾਠ ਇਹਨਾਂ ਸੁਣਾਏ, ਗੁਰਬਾਣੀ ਵੀ ਸੁਣਾਈ ਹੈ, ਤੁਸੀਂ ਹੁਣ ਕਿਉਂ ਨੀ ਬੋਲਦੇ ਸਾਹਮਣੇ ਇਹਨਾਂ ਦੇ।
ਅਰਥ ਸਹਿਤ ਗਾਇਤਰੀ ਬਖਾਨੇ।
ਅਰਥਾਂ ਦੇ ਸਮੇਤ ਤੁਹਾਡੇ ਮੰਤਰਾਂ ਦਾ ਜਾਪ ਕੀਤਾ, ਮੂਲ ਮੰਤਰ, ਬੀਜ ਮੰਤਰ, ਮਾਲਾ ਮੰਤਰ, ਗਾਇਤਰੀ ਮੰਤਰ, ਇਸ ਤਰ੍ਹਾਂ ਸਾਰੇ ਹੁੰਦੇ ਨੇ, ਆਪਾਂ ਨੂੰ ਵੀ ਮਹਾਰਾਜ ਨੇ ਬਖਸ਼ਿਸ਼ ਕੀਤੇ ਆ। ਮੂਲ ਮੰਤਰ ਜੋ ਇਹ ਮੁੱਢ ਵਿੱਚ ਆਉਂਦਾ ਜਪਜੀਤ ਸਾਹਿਬ ਦੇ, ਬੀਜ ਮੰਤਰ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮਾਲਾ ਮੰਤਰ ਤੋਂ ਜਪਜੀਤ ਸਾਹਿਬ ਸਾਰਾ ਮਾਲਾ ਮੰਤਰ ਹੈ। ਇਸ ਤਰੀਕੇ ਦੇ ਨਾਲ ਤੋ ਗਾਇਤਰੀ ਮੰਤਰ ਜੋ ਆਪਣਾ ਮਹਾਰਾਜ ਨੇ, ਮੂਲ ਮੰਤਰੀ ਹੈ, ਤੇ ਗੋਬਿੰਦੇ ਮਕੰਦੇ ਉਦਾਰੇ ਪਾਰੇ ਹਰਿਅੰਗ ਕਰਿੰਗ ਨਿਰਨਾਮੇ ਅਕਾਮੇ, ਸੰਪਰਦਾਇ ਵਿਚਾਰ, ਟਕਸਾਲੀ ਵਿਚਾਰ ਅਨੁਸਾਰ ਇਹ ਗਾਇਤਰੀ ਮੰਤਰ ਹੈ ਸਾਡਾ ਸਿੱਖਾਂ ਦਾ। ਤੋ ਵਾਹਿਗੁਰੂ ਗੁਰਮੰਤਰ ਹੈ, ਤੇ ਮਹਾਮੰਤਰ ਇੱਕ ਓਹੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ, ਇਸ ਨੂੰ ਮਹਾਮੰਤਰ ਕਹਿੰਦੇ ਨੇ, ਇਹ ਸਾਰੇ ਮੰਤਰ ਨੇ। ਤੋ ਮਹਾਰਾਜ ਨੇ ਸਾਨੂੰ ਸਾਰੇ ਬਖਸ਼ਿਸ਼ ਕੀਤੇ ਆ, ਕਿਸੇ ਪਾਸੋਂ ਮਹਾਰਾਜ ਨੇ ਸਾਨੂੰ ਘੱਟ ਨਹੀਂ ਰੱਖਿਆ। ਜੇ ਉਹ ਕਹਿਣਗੇ ਸਾਡੇ ਪਾਸ ਫਲਾਣਾ ਮੰਤਰ, ਸਾਡੇ ਪਾਸ ਵੀ ਸਾਰੇ ਨੇ। ਤੋ ਜੇ ਕਹਿਣ ਸਾਡੇ ਪਾਸ ਤੀਰਥ ਨੇ, ਮਹਾਰਾਜ ਨੇ ਵੀ ਬਣਾਏ ਆ, ਬੌੜੀ ਰਚੀ, ਸਭ ਤੋਂ ਪਹਿਲਾਂ ਵਿਸਾਖੀ ਮਨਾਈ ਗਈ, ਸਾਰੇ ਤੀਰਥ ਬਣਾਏ, ਪਹਿਰਾਵਾ, ਤਿਉਹਾਰ, ਸਭ ਕੁਝ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤਾ ਹੈ।
ਇਸ ਮੈਂ ਕਰੂ ਪ੍ਰਸ਼ਨ ਜੀ ਜਾਨੋ।
ਸਾਰੇ ਕਹਿੰਦੇ ਹੁਣ ਇਹਨਾਂ ਨੂੰ, ਗੁਰੂ ਰਾਮਦਾਸ ਮਹਾਰਾਜ ਨੂੰ, ਕੋਈ ਪ੍ਰਸ਼ਨ ਤੁਹਾਡੇ ਮਨ ਵਿੱਚ ਕੋਈ ਗੱਲ ਹੈਗੀ ਤੇ ਕਰਕੇ ਪੁੱਛ ਲਵੋ।
ਨਹੀਂ ਤਾਂ ਆਪ ਬੰਧਨ ਕੋ ਉਠਾਨੋ।
ਨਹੀਂ ਤਾਂ ਫਿਰ ਹੁਣ ਇੱਥੋਂ ਨਮਸਕਾਰ ਕਰੋ ਤੇ ਘਰਾਂ ਨੂੰ ਜਾਓ।
ਦੇਖ ਅਕਬਰ ਕੋ ਤੇਜ ਮਿਸਾਲਾ।
ਅਕਬਰ ਬਾਦਸ਼ਾਹ ਦਾ ਇਸ ਤਰ੍ਹਾਂ ਤੇਜ ਪ੍ਰਤਾਪ ਭਾਰੀ ਵੇਖ ਕਰਕੇ,
ਟੁੱਟੇ ਹੋਏ ਸਕਲ ਤੇ ਸਕਾਲਾ।
ਉਸ ਵਕਤ ਸਾਰੇ ਸਨ ਜਿਹੜੇ ਉਹ ਬਾਹਮਣ ਝੂਠੇ ਹੋ ਗਏ ਹਨ।
ਵਾਕ ਨਾ ਕਿਨੂੰ ਉਚਾਰਨ ਕੀਨਾ।
ਕਿਸੇ ਨੇ ਕੋਈ ਵੀ ਉਸ ਵਕਤ ਬਚਨ ਨਹੀਂ ਉਚਾਰਨ ਕੀਤਾ, ਬੋਲਿਆ ਨਹੀਂ ਹੈ ਕੋਈ ਵੀ।
ਉਠ ਸਭ ਨੇ ਘਰ ਮਾਰਗ ਲੀਨਾ।
ਸਾਰੇ ਉੱਠ ਕਰਕੇ, ਸਾਰਿਆਂ ਨੇ ਉੱਠ ਕਰਕੇ ਘਰ ਦਾ ਰਸਤਾ ਪਕੜ ਲਿਆ ਹੈ।
ਰਾਮਦਾਸ ਕੇ ਸੰਗ ਪਿਸ਼ਾਰੇ।
ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿੱਛੋਂ ਮਹਾਰਾਜ ਵੀ ਚਲੇ ਗਏ ਹਨ।
ਬਾਣੀ ਅਕਬਰ ਸ਼ਾਹੂ ਉਚਾਰੀ।
ਅਕਬਰ ਬਾਦਸ਼ਾਹ ਮੁਹੰਮਦ ਜਲਾਲੂਦੀਨ ਕਹਿਣ ਲੱਗਾ ਹੈ,
ਜਾਕੇ ਲੋਕ ਦੁਖੇ ਹੈ ਤੁਮ ਹੀਰ।
ਮਹਾਰਾਜ ਨੂੰ ਕਹਿਣ ਲੱਗਾ, ਮਹਾਰਾਜ ਉੱਥੇ ਨੇ ਹਲੇ, ਕਹਿਣ ਲੱਗਾ ਵੀ ਤੁਹਾਨੂੰ ਵੇਖ ਕਰਕੇ ਇਹ ਲੋਕ ਜਿਹੜੇ ਹਨ ਦੁਖੀ ਹੁੰਦੇ ਹਨ।
ਅਨਗ ਪੰਥ ਕੀ ਨਿੰਦਾ ਟੇਰ।
ਤੁਹਾਨੂੰ ਵੇਖਦੇ ਨੇ, ਤੁਹਾਡਾ ਤੇਜ ਪ੍ਰਤਾਪ ਵੇਖਦੇ, ਤੁਹਾਡੀ ਮਹਿਮਾ ਦੇਖ ਕੇ ਲੋਕ ਸੜਦੇ ਆ, ਦੁਖੀ ਹੁੰਦੇ ਆ, ਤੇ ਇਸ ਤਰ੍ਹਾਂ ਫਿਰ ਇਹ ਨਿੰਦਾ ਕਰਦੇ ਹਨ, ਅਨੇਕਾਂ ਤਰੀਕਿਆਂ ਦੇ ਨਾਲ ਬਹਾਨੇ ਬਣਾ ਬਣਾ ਕੇ, ਬਹਾਨੇ ਬਣਾ ਬਣਾ ਕੇ, ਤੇ ਇਸ ਤਰ੍ਹਾਂ ਤੁਹਾਡੀ ਨਿੰਦਿਆ ਕਰਦੇ ਹਨ।
ਜਾਂਦੇ ਸਭ ਹਨ ਕੋ ਮਨ ਰੱਖਣ।
ਇਸ ਕਰਕੇ ਸਾਰੀ ਜਿਹੜੀ ਹਿੰਦੁਸਤਾਨ ਦੀ ਜਨਤਾ, ਜ਼ਿਆਦਾ ਗਿਣਤੀ ਹਿੰਦੂਆਂ ਦੀ ਹੈ ਤੇ ਇਸ ਤਰ੍ਹਾਂ ਜਾਂ ਮੁਸਲਮਾਨਾਂ ਦੀ ਹੈ, ਤੁਸੀਂ ਹਾਲੇ ਥੋੜੇ ਜੇ, ਤੇ ਇਹਨਾਂ ਸਾਰਿਆਂ ਦਾ ਮਾਨ ਰੱਖਣ ਦੇ ਵਾਸਤੇ
ਮਮ ਦ੍ਰਿਸ਼ਟੀ ਗੁਰ ਤੋਂ ਕਰ ਭਾਖਣ।
ਤੇ ਮੇਰੇ ਵੱਲੋਂ ਤੁਸੀਂ, ਮੇਰੀ ਬੇਨਤੀ ਹੈ ਆਪ ਜੀ ਦੇ ਚਰਨਾਂ ਚ, ਅਕਬਰ ਕਹਿ ਰਿਹਾ ਹੈ, ਮੇਰੀ ਬੇਨਤੀ ਹੈ, ਮੇਰੇ ਵੱਲੋਂ ਤੁਸੀਂ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਬੇਨਤੀ ਕਰਨੀ ਹੈ।
ਕਰਨ ਤੀਰਥਨ ਕੋ ਇਸ਼ਨਾਨ।
ਇਹਨਾਂ ਦੇ ਜਿਹੜੇ ਤੀਰਥ ਨੇ, ਉਹਨਾਂ ਦੇ ਇਸ਼ਨਾਨ ਕਰਨ ਦੇ ਵਾਸਤੇ
ਅੰਗੀਕਾਰ ਕਰੇ ਰੁਚਿਠਾਨ,
ਰੁਚੀ ਧਾਰਨ ਕਰਕੇ, ਤੇ ਇਹਨਾਂ ਦੇ ਤੀਰਥਾਂ ਉੱਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰੇ ਥਾਵਾਂ ਤੇ ਵਿਚਰ ਕੇ ਆਉਣ ਇੱਕ ਵਾਰੀ।
ਤੁਮ ਵੱਡੇ ਰੱਖੋ ਮਰਿਆਦਾ।
ਤੁਸੀਂ ਵੱਡੇ ਹੋ, ਤੇ ਇਸ ਤਰ੍ਹਾਂ ਫਿਰ ਤੁਸੀਂ ਸਾਰੇ ਸੰਸਾਰ ਦੀ ਮਰਿਆਦਾ ਨੂੰ ਵੀ ਰੱਖਦੇ ਹੋ।
ਹਰ ਸਭ ਇਨਕੋ ਮਿਟੇ ਵਿਵਾਦਾ।
ਤੁਸੀਂ ਇਹਨਾਂ ਦੇ ਤੀਰਥਾਂ ਉੱਪਰ ਜਾਓਗੇ, ਫਿਰ ਸਾਰਾ ਝਗੜਾ ਜਿਹੜਾ ਇਹਨਾਂ ਦੇ ਮਨ ਚ ਜ਼ਿਆਦੀ ਗੱਲ ਹੈ ਉਹ ਮਿਟ ਜਾਵੇਗੀ।
ਤੀਰਥ ਪਾਵਨ ਤੁਮ ਤੇ ਹੋਏ।
ਤੇ ਵੱਡੀ ਗੱਲ ਇਹ ਹੈ ਵੀ ਜਦੋਂ ਤੁਹਾਡੇ ਗੁਰੂ ਅਮਰਦਾਸ ਮਹਾਰਾਜ ਜੀ, ਤੁਸੀਂ ਜਾਓਗੇ ਤੀਰਥਾਂ ਉੱਪਰ, ਤੀਰਥ ਜਿਹੜੇ ਮੈਲ ਦੇ ਨਾਲ ਭਰੇ ਹੋਏ ਨੇ, ਤੀਰਥ ਵੀ ਪਵਿੱਤਰ ਹੋ ਜਾਣਗੇ। ਸੋ ਗੰਗਾ ਜਮਨਾ ਸਰਸਤੀ ਗੋਦਾਵਰੀ ਤੇ ਧੂਰ ਤੇ ਉੱਦਮ ਕਰੈ ਧੂਰ ਸਾਧੂ ਕੀ ਤਾਈ ਕਿਲ ਵਿਖ ਮੈਲ ਪਰੇ ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਉਹ ਇਸ ਤਰ੍ਹਾਂ ਤੀਰਥ ਕਹਿੰਦੇ ਨੇ ਗੰਗਾ ਜਮਨਾ ਸਰਸਤੀ ਗੋਦਾਵਰੀ ਇਹ ਚਾਹੁੰਦੇ ਨੇ ਕਿ ਸਾਧੂ ਸੰਤ ਮਹਾਤਮਾ ਗੁਰੂ ਜਨ ਸਾਡੇ ਕੋਲ ਆਉਣ ਤੇ ਚਰਨ ਪਾਉਣ ਸਾਨੂੰ ਪਵਿੱਤਰ ਕਰ ਜਾਣ। ਕਿਲ ਵਿਖ ਮੈਲ ਭਰੇ ਪਰੇ ਹਮਰੇ ਵਿੱਚ ਲੋਕਾਂ ਦੇ ਪਾਪ ਧੋ ਕੇ ਸਾਡੇ ਵਿੱਚ ਬਹੁਤ ਜ਼ਿਆਦਾ ਪਾਪ ਹੋ ਗਏ ਅਸੀਂ ਮੈਲੇ ਹੋ ਗਏ ਹਾਂ। ਹਮਰੀ ਮੈਲ ਸਾਧੂ ਕੀ ਧੂਰ ਗਵਾਈ ਸਾਡੀ ਜਿਹੜੀ ਮੈਲ ਤੀਰਥ ਕਿਵੇਂ ਪਵਿੱਤਰ ਹੁੰਦੇ ਆ ਸਾਧੂ ਮਹਾਤਮਾ ਦੇ ਜਾਣ ਦੇ ਨਾਲ ਤੀਰਥ ਪਵਿੱਤਰ ਹੋ ਜਾਂਦੇ। ਤੀਰਥ ਬਣਦਾ ਕਿਵੇਂ ਹੈ ਜਦੋਂ ਕੋਈ ਸੰਤ ਬੈਠ ਕੇ ਤਪੱਸਿਆ ਕਰਦਾ ਭਗਤੀ ਕਰਦਾ ਜਗ੍ਹਾ ਪਵਿੱਤਰ ਹੋ ਜਾਂਦੀ ਹੈ ਉਹ ਤੀਰਥ ਦਾ ਰੂਪ ਧਾਰਨ ਕਰ ਜਾਂਦੀ ਹੈ। ਅੱਗੇ ਸਾਰਾ ਪ੍ਰਸੰਗ ਆਵੇਗਾ ਜਿਹੜੇ ਤੀਰਥ ਨੇ ਕਿਵੇਂ ਬਣੇ ਆ ਮਹਾਰਾਜ ਕੁਰੂਕਸ਼ੇਤਰ ਦਾ ਸਾਰਾ ਪ੍ਰਸੰਗ ਕੱਲ ਨੂੰ ਦੱਸਣਗੇ। ਤੇ ਇਸ ਤਰੀਕੇ ਨਾਲ ਅਕਬਰ ਕਹਿ ਰਿਹਾ ਵੀ ਤੁਸੀਂ ਜਾਓ ਉਹਨਾਂ ਦੇ ਤੀਰਥਾਂ ਨੂੰ ਵੀ ਪਵਿੱਤਰ ਕਰੋ ਤੇ ਉਹਨਾਂ ਦੇ ਮਨ ਵਿੱਚ ਰੋਸ ਵੀ ਮਿਟ ਜਾਵੇਗਾ।
ਮੂਰਖ ਨਰ ਨਾ ਜਾਣੈ ਕੋਇ
ਮੂਰਖ ਮਨੁੱਖ ਨੇ ਇਹਨਾਂ ਨੂੰ ਆਪ ਜੀ ਦੀ ਉਪਮਾ ਨਹੀਂ ਪਤਾ ਵਡਿਆਈ ਦਾ ਪਤਾ ਨਹੀਂ ਮੰਦ ਮੰਦੀ ਮਤ ਵਾਲੇ ਹਨ।
ਇਸ ਪ੍ਰਕਾਰ ਕਹਿ ਅਕਬਰ ਸ਼ਾਹੋ
ਇਸ ਤਰ੍ਹਾਂ ਅਕਬਰ ਬਾਦਸ਼ਾਹ ਨੇ ਕਹਿਣਾ ਕੀਤਾ ਹੈ।
ਰਾਮਦਾਸ ਕਰ ਵਿਦਾ ਉਮਾਹੋ
ਰਾਮਦਾਸ ਮਹਾਰਾਜ ਜੀ ਨੂੰ ਬੜੇ ਉਤਸ਼ਾਹ ਦੇ ਨਾਲ ਆਨੰਦ ਨਾਲ ਉੱਥੋਂ ਵਿਦਾਇਗੀ ਦਿੱਤੀ ਹੈ।
ਇੱਕ ਦਿਨ ਆਪਣੇ ਗ੍ਰਹਿ ਰਹਿ ਕਰਕੇ
ਮਹਾਰਾਜ ਸੱਚੇ ਪਾਤਸ਼ਾਹ ਜੀ ਅਕਬਰ ਦੇ ਕੋਲੋਂ ਫਿਰ ਆਪਣੇ ਘਰ ਨੂੰ ਗਏ ਨੇ ਉੱਥੇ ਇੱਕ ਦਿਨ ਰਹਿ ਕਰਕੇ
ਸ੍ਰੀ ਗੁਰੂ ਕੋ ਮਨ ਪ੍ਰੇਮ ਸੰਭਾਲ ਕੇ
ਸਤਿਗੁਰਾਂ ਦੇ ਪ੍ਰੇਮ ਨੂੰ ਆਪਣੇ ਮਨ ਦੇ ਵਿੱਚ ਸੰਭਾਲ ਕਰਕੇ
ਜਬ ਬਾਜ਼ਾਰ ਮੈਂ ਪਹੁੰਚੇ ਜਾਏ
ਉੱਥੇ ਰਾਤ ਕੱਟ ਕੇ ਆਪਣੇ ਘਰੇ ਫਿਰ ਮਹਾਰਾਜ ਵੱਲੇ ਗੋਇੰਦਵਾਲ ਨੂੰ ਤੁਰ ਪਏ ਨੇ। ਲਾਹੌਰ ਤੋਂ ਫਿਰ ਗੋਇੰਦਵਾਲ ਨੂੰ ਚੱਲੇ ਨੇ ਤੇ ਫਿਰ ਰਸਤੇ ਵਿੱਚ ਇੱਕ ਬਾਜ਼ਾਰ ਆਇਆ ਬਾਜ਼ਾਰ ਦੇ ਵਿੱਚ ਹੁੰਦੇ ਹੋਏ ਮਹਾਰਾਜ ਜਾ ਰਹੇ ਹਨ।
ਬਹੁਤ ਮੂਲ ਕੇ ਮਾਸਟਰ ਵਿਕਾਏ
ਉੱਥੇ ਇੱਕ ਦੁਕਾਨ ਆਈ ਹੈ ਉੱਥੇ ਬਹੁਤ ਕੀਮਤੀ ਤੇ ਬੜੇ ਸੁੰਦਰ ਜਿਹੜੇ ਕੱਪੜੇ ਸਨ ਉਹ ਵੇਖ ਰਹੇ ਸਨ।
ਅਬ ਸੁੰਦਰ ਕੋ ਦੇਖਣ ਲੱਗੇ
ਸੋਹਣੇ ਕੱਪੜੇ ਨੇ ਗੁਰੂ ਰਾਮਦਾਸ ਮਹਾਰਾਜ ਜੀ ਵੇਖਣ ਲੱਗ ਪਏ ਹਨ।
ਇਹ ਗੁਰ ਉਚਿਤ ਚਿਤਵਤੇ ਲੱਗੇ
ਤੇ ਆਪਣੇ ਮਨ ਦੇ ਵਿੱਚ ਚਿਤਵਨੀ ਕੀਤੀ ਹੈ ਕਿ ਆਹ ਫਲਾਣਾ ਕੱਪੜਾ ਜਿਹੜਾ ਪਿਆ ਇਹ ਗੁਰੂ ਰਾਮ ਅਮਰਦਾਸ ਮਹਾਰਾਜ ਜੀ ਦੇ ਗਲ ਵਿੱਚ ਪਾਉਣ ਵਾਸਤੇ ਹੈ। ਇਸ ਤਰ੍ਹਾਂ ਮਨ ਵਿੱਚ ਵਿਚਾਰ ਕਰ ਰਹੇ ਹਨ।
ਗੁਰ ਕੋ ਵਸਤਰ ਹੋਏ ਇਸ ਕੇਰਾ
ਇਹ ਜਿਹੜਾ ਵਸਤਰ ਜੇ ਦਾ ਚੋਲਾ ਸਵਾਇਆ ਜਾਵੇ ਗੁਰੂ ਰਾਮ ਅਮਰਦਾਸ ਮਹਾਰਾਜ ਜੀ ਪਾ ਲੈਣ ਤੇ ਬਹੁਤ ਸੁੰਦਰ ਲੱਗਣਗੇ।
ਇਹ ਉੱਪਰ ਕੋ ਬਣੇ ਬਡੇਰਾ
ਆਹ ਜਿਹੜੀ ਚਾਦਰ ਨੇੜੇ ਪਈ ਹੈ ਇਹ ਮਹਾਰਾਜ ਜੀ ਆਪਣੇ ਉੱਪਰ ਲੈ ਲੈਣ ਤੇ ਬੜੀ ਖੱਬੇਗੀ। ਗੁਰੂ ਰਾਮਦਾਸ ਮਹਾਰਾਜ ਜੀ ਦੇ ਮਨ ਵਿੱਚ ਇੰਨਾ ਪ੍ਰੇਮ ਹੈ ਉਹ ਪ੍ਰੇਮ ਦੇ ਨਾਲ ਸਾਰਾ ਨਕਸ਼ਾ ਖਿੱਚੀ ਜਾ ਰਹੇ ਨੇ ਵੀ ਇਹਦਾ ਚੋਲਾ ਬਣੇ ਇਹ ਉੱਪਰ ਚਾਦਰ ਲਈ ਜਾਵੇ ਇਸ ਤਰੀਕੇ ਨਾਲ ਬਹੁਤ ਸੁੰਦਰ ਲੱਗਣਗੇ।
ਤਨ ਟਿਕ ਨਹੀਂ ਮੋਲ ਜੋ ਦੇ
ਮਹਾਰਾਜ ਸੱਚੇ ਪਾਤਸ਼ਾਹ ਜੀ ਕੋਲ ਪੈਸੇ ਨਹੀਂ ਮਾਇਆ ਕੋਲ ਨਹੀਂ ਹੈ ਜਿਹਦੇ ਨਾਲ ਉਹ ਕੱਪੜੇ ਖਰੀਦ ਕੇ ਚੋਲਾ ਸਵਾ ਕੇ ਲੈ ਜਾਣ
ਗੁਰਹਿਤ ਵਸਤਰ ਬਣਾਏ ਜੇ ਲੈ
ਇਸ ਕਰਕੇ ਉਹ ਮਾਇਆ ਦੇ ਨਾਲ ਕੱਪੜਾ ਖਰੀਦ ਕਰਕੇ ਤੇ ਚੋਲਾ ਤਿਆਰ ਕਰਵਾ ਲਿਆ ਜਾਵੇ।
ਗੁਰ ਕੇ ਉਚਿਤ ਜਾਨ ਨੇ ਤਜ
ਚੌਕ ਤੇ ਖੜੇ ਦੁਕਾਨ ਤੇ ਖੜੇ ਹੋਏ ਨੇ ਅੱਗੇ ਤੁਰਨ ਨੂੰ ਜੀਵ ਨਹੀਂ ਕਰਦਾ ਹੁਣ ਇਹ ਕੱਪੜਾ ਮਹਾਰਾਜ ਦੇ ਲੈਣ ਵਾਸਤੇ ਪਰ ਕੋਲ ਪੈਸਾ ਨਹੀਂ ਹੈ।
ਕਰੂ ਰਹੂ ਹਿਰਦੇ ਮੈਂ ਜਜੈ
ਉੱਥੇ ਖੜ ਗਏ ਨੇ। ਇੱਕ ਹੁੰਦੀ ਪੂਜਾ ਸਰੀਰ ਦੇ ਨਾਲ ਆਪਾਂ ਕਰਦੇ ਹਾਂ ਮੱਥਾ ਟੇਕਦੇ ਹਾਂ ਤੋ ਪਰਿਕਰਮਾ ਕਰਦੇ ਹਾਂ ਮਹਾਰਾਜ ਨੂੰ ਸੈਂਟ ਛਿੜਕਦੇ ਹਾਂ ਸੁਗੰਧੀਆਂ ਧੂਪ ਲਾਉਣੇ ਆ ਇਹ ਸਰੀਰ ਦੀ ਪੂਜਾ। ਇੱਕ ਹੁੰਦੀ ਆ ਮਨ ਦੀ ਪੂਜਾ ਮਨ ਦੇ ਨਾਲ ਪੂਜਾ ਕੀਤੀ ਜਾਂਦੀ ਹੈ ਧਿਆਨ ਦੇ ਨਾਲ। ਗੁਰੂ ਰਾਮਦਾਸ ਮਹਾਰਾਜ ਜੀ ਉੱਥੇ ਖੜੇ ਨੇ ਮਾਇਆ ਪਾਸ ਨਹੀਂ ਤੇ ਕੱਪੜਾ ਖਰੀਦਿਆ ਨਹੀਂ ਮਹਾਰਾਜ ਹੁਣ ਮਨ ਕਰਕੇ ਗੁਰੂ ਅਮਰਦਾਸ ਮਹਾਰਾਜ ਜੀ ਪੂਜਾ ਕਰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਪੂਜਾ ਕਰਨ ਲੱਗੇ ਹਨ।
ਗੁਰ ਕੇ ਉਚਿਤ ਜਾਨ ਨੇ ਤਜੈ
ਸੋ ਇਸ ਤਰ੍ਹਾਂ ਪੂਜਾ ਕਰ ਰਹੇ ਹਨ।
ਕਰੋ ਰਹੋ ਹਿਰਦੇ ਮੈਂ ਜਜੈ ਮਨ ਕਰ ਵਸਤਰ ਸੀਵ ਤੇ ਖਰਿਓ
ਮਨ ਕਰਕੇ ਹੁਣ ਕੱਪੜਾ ਖਰੀਦਿਆ ਮਨ ਕਰਕੇ ਉਹ ਕੱਪੜਾ ਖਰੀਦ ਲਿਆ ਮਨ ਕਰਕੇ ਉਹਨੂੰ ਕੱਟਿਆ ਕੈਂਚੀ ਦੇ ਨਾਲ ਫਿਰ ਉਹਨੂੰ ਮਨ ਕਰਕੇ ਸਿਉਂਇਆ ਹੈ।
ਘਰ ਗੁਰ ਕੇ ਪਹਿਰਾਵਨ ਕਰਿਓ
ਚੋਲਾ ਤਿਆਰ ਧਿਆਨ ਕੀਤਾ ਹੋਇਆ ਚੋਲਾ ਤਿਆਰ ਕਰਵਾ ਲਿਆ ਚੋਲਾ ਹੁਣ ਮਹਾਰਾਜ ਦੇ ਗਲ ਚ ਪਵਾ ਦਿੱਤਾ ਹੈ।
ਹੁਣ ਉੱਪਰ ਕੋ ਵਸਤਰ ਸੁਧਾਰ
ਸਤਿਗੁਰਾਂ ਦਾ ਪ੍ਰੇਮ ਦੀ ਸਾਰੀ ਖੇਡ ਹੈ ਮਹਾਰਾਜ ਪ੍ਰੇਮ ਦੇ ਬੱਧੇ ਨੇ ਪ੍ਰੇਮ ਮਨ ਕਰਕੇ ਪ੍ਰੇਮ ਕਰ ਰਹੇ ਨੇ ਮਹਾਰਾਜ ਗਰੀਬੀ ਅਮੀਰੀ ਨੀ ਵੇਖਦੇ ਵੀ ਹੁਣ ਕੱਪੜਾ ਮੇਰੇ ਪਾਸ ਲਿਆਂਦਾ ਨਹੀਂ ਤੇ ਮੈਂ ਖੁਸ਼ ਖੁਸ਼ ਨਹੀਂ ਹੋਣਾ। ਪ੍ਰੇਮ ਕਰ ਰਹੇ ਨੇ, ਉਹ ਚੋਲਾ ਤਿਆਰ ਕੀਤਾ ਮਨ ਦੇ ਨਾਲ ਹੀ, ਫਿਰ ਗਲ ਵਿਚ ਪਾ ਲਿਆ ਹੈ।
ਪਹਿਰਾਵੇ ਗੁਰ ਧਿਆਨ ਸੋ ਧਾਰੈ,
ਧਿਆਨ ਕੀਤਾ ਹੋਇਆ ਗੁਰੂ ਰਾਮਦਾਸ ਅਮਰਦਾਸ ਮਹਾਰਾਜ ਜੀ ਦਾ, ਚੌਥੇ ਪਾਤਸ਼ਾਹ ਜੀ ਨੇ, ਤੇ ਇਸ ਤਰ੍ਹਾਂ ਸਭ ਕੁਝ ਕੌਤਕ ਵਰਤਾ ਰਹੇ ਹਨ।
ਗੋਇੰਦਵਾਲ ਜਾਣ ਕਰ ਪਾਓ,
ਇਧਰ ਗੋਇੰਦਵਾਲ ਦੇ ਵਿਚ ਗੁਰੂ ਅਮਰਦਾਸ ਮਹਾਰਾਜ ਜੀ ਤੀਜੇ ਪਾਤਸ਼ਾਹ ਤਖ਼ਤ ਉਪਰ ਬੈਠੇ ਹੋਏ ਬਿਰਾਜਮਾਨ ਨੇ, ਸੰਗਤਾਂ ਵੀ ਏਦਾਂ ਬੈਠੀਆਂ ਹੋਈਆਂ ਨੇ, ਇਸ ਤਰ੍ਹਾਂ ਪ੍ਰੇਮ ਦੇ ਵਿਚ ਭਿੱਜੇ ਹੋਏ ਹਨ।
ਸ੍ਰੀ ਗੁਰ ਪਹਿਰੇ ਅੰਗ ਹਿਲਾਓ,
ਉਧਰ ਮਹਾਰਾਜ ਧਿਆਨ ਦੇ ਨਾਲ ਸਤਿਗੁਰਾਂ ਨੂੰ ਚੋਲਾ ਪਵਾ ਰਹੇ ਨੇ, ਇਧਰ ਸੱਚੀ ਮੁੱਚੀ ਗੁਰੂ ਅਮਰਦਾਸ ਮਹਾਰਾਜ ਜੀ ਆਪਣੇ ਅੰਗਾਂ ਨੂੰ ਉਸੇ ਤਰ੍ਹਾਂ ਹਿਲਾ ਰਹੇ, ਕਦੀ ਬਾਂਹ ਏਦਾਂ ਕਰਦੇ, ਕਦੀ ਇਹ ਬਾਂਹ ਏਦਾਂ ਕਰਦੇ, ਕਦੀ ਤਣੀ ਬੰਨਦੇ ਨੇ, ਇਸ ਤਰੀਕੇ ਨਾਲ ਕੌਤਕ ਕਰ ਰਹੇ ਹਨ।
ਕਬ ਹਾਸਨ ਕੋ ਉੱਚੇ ਕਰੇ,
ਕਦੇ ਮਹਾਰਾਜ ਜਿਵੇਂ ਆਪਾਂ ਚੋਲਾ ਪਾਈਦਾ, ਕੱਪੜੇ ਪਾਈਦੇ ਆ, ਇਸ ਤਰ੍ਹਾਂ ਮਹਾਰਾਜ ਆਪਣੇ ਹੱਥ ਨੂੰ ਉੱਚਾ ਕਰਦੇ ਹਨ।
ਕਬੈ ਤਣੀ ਬੰਧਨ ਕੋ ਧਰੇ,
ਕਦੇ ਚੋਲੇ ਦੀ ਜਿਹੜੀ ਤਣੀ ਹੁੰਦੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਬੰਨਦੇ ਹਨ।
ਇਹ ਉਤ ਕੋ ਕਰਦੇ ਹਿਲਾਵੇ,
ਇਧਰ ਉਧਰ ਕਰਕੇ ਸੱਚੇ ਪਾਤਸ਼ਾਹ ਜੀ ਆਪਣਾ ਸਰੀਰ ਹਿਲਾ ਰਹੇ ਹਨ।
ਸਭ ਸਿੱਖ ਦੇਖ ਦੇਖ ਬਿਸਮਾਵੇ,
ਸਾਰੀ ਸੰਗਤ ਸਿੱਖ ਮਹਾਰਾਜ ਵਾਲੇ ਵੇਖ ਰਹੇ ਨੇ, ਦਰਸ਼ਨ ਕਰ ਰਹੇ, ਮਹਾਰਾਜ ਕੀ ਕੌਤਕ ਵਰਤਾ ਰਹੇ ਨੇ, ਇਸ ਤਰ੍ਹਾਂ ਵੇਖ ਵੇਖ ਕਰਕੇ ਸਾਰੇ ਹੈਰਾਨ ਹੋ ਰਹੇ ਹਨ।
ਬੈਠੇ ਸ੍ਰੀ ਸਤਿਗੁਰੂ ਬਿਨ ਕਾਰਨ,
ਸਤਿਗੁਰੂ ਸਾਹਿਬ ਜੀ ਬੈਠੇ ਹੋਏ ਨੇ, ਤਖ਼ਤ ਉਪਰ ਬਿਰਾਜਮਾਨ ਹਨ ਤੇ ਬਿਨਾਂ ਕਿਸੇ ਕਾਰਨ ਤੋਂ ਹੀ।
ਇਤੁਤ ਤਨ ਕਰ ਪੂਜਾ ਉਸਾਰਨ,
ਇਧਰ ਉਧਰ ਕਰਕੇ ਆਪਣੇ ਸਰੀਰ ਨੂੰ ਹਿਲਾਉਂਦੇ ਨੇ, ਬਾਹਾਂ ਫੈਲਾਉਂਦੇ ਹਨ।
ਸਭ ਕੈ ਮਨ ਕੀ ਬੱਲੂ ਜਾਣ,
ਸਤਿਗੁਰਾਂ ਦਾ ਨਿਕਟਵਰਤੀ ਸਿੱਖ ਭਾਈ ਬੱਲੂ ਮਹਾਰਾਜ ਦੇ ਕੋਲ ਹੀ ਰਹਿੰਦਾ ਸੀ, ਬਹੁਤਾ ਨਿਕਟਵਰਤੀ ਸੀ, ਮਹਾਰਾਜ ਦੀ ਸੇਵਾ ਕਰਦਾ ਸੀ। ਉਹਨੇ ਸਾਰਿਆਂ ਦੇ ਮਨਾਂ ਦੀ ਬੁੱਝ ਲਈ, ਕਿਉਂਕਿ ਜਿਹੜੇ ਸਤਿਗੁਰਾਂ ਦੇ ਪਾਸ ਸਿੱਖ ਹੁੰਦੇ ਸਨ, ਉਹਨਾਂ ਦੇ ਪਾਸ ਅੰਤਰਜਾਮਤਾ, ਕਰਾਮਾਤਾ, ਰਿੱਧੀ ਸਿੱਧੀ ਇਹ ਸ਼ਕਤੀਆਂ ਆਮ ਹੋਇਆ ਕਰਦੀਆਂ ਸਨ। ਸਾਰੇ ਸਿੱਖਾਂ ਦੀ ਮਨ ਦੀ ਭਾਈ ਬੱਲੂ ਨੇ ਜਾਣ ਲਈ ਹੈ।
ਸੰਸੈ ਜੋਤ ਹੋਏ ਪੂਜਨ ਠਾਨ,
ਸਾਰਿਆਂ ਦਾ ਸਿੱਖ ਪਰਉਪਕਾਰੀ ਵੀ ਹੁੰਦੇ ਨੇ ਕਿ ਸਾਰਿਆਂ ਦਾ ਸ਼ੰਕਾ ਨਿਵਰਤ ਹੋਵੇ। ਭਾਈ ਬੱਲੂ ਜੀ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਾਸ ਸਾਰਿਆਂ ਦਾ ਸ਼ੱਕ ਸ਼ੰਕਾ ਦੂਰ ਕਰਨ ਵਾਸਤੇ ਹੱਥ ਜੋੜ ਕੇ ਪੁੱਛਿਆ ਹੈ।
ਏ ਪ੍ਰਭ ਸਿੰਘਾਸਨ ਪਰ ਸਿਰ,
ਪ੍ਰਭੂ ਜੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਸਤਿਗੁਰੂ ਜੀ ਓ ਆਪ ਜੀ ਸਿੰਘਾਸਨ ਉਪਰ ਬੈਠੇ ਹੋਏ ਹੋ।
ਕਿਮ ਇਤੁਤ ਅੰਗਨ ਕੋ ਕਰੇ,
ਅੰਗਾਂ ਨੂੰ ਇਧਰ ਉਧਰ ਹਿਲ ਕਰਕੇ ਕਿਉਂ ਹਿਲਾ ਰਹੇ ਹੋ?
ਰਾਵਰ ਲੀਲਾ ਲਖੀ ਨਾ ਜਾਏ,
ਆਪ ਜੀ ਦੀ ਜਿਹੜੀ ਲੀਲਾ ਹੈ, ਆਪ ਜੀ ਦੇ ਕੌਤਕ ਹਨ, ਉਹ ਜਾਣੇ ਨਹੀਂ ਜਾਂਦੇ ਹਨ।
ਕਹੀਏ ਪ੍ਰਭ ਚਾਹਤ ਸਮਦਾਏ,
ਤੁਸੀਂ ਦੱਸੋ ਕੀ ਕੌਤਕ ਵਰਤਾ ਰਹੇ ਹੋ? ਸਾਰੇ ਚਾਹੁੰਦੇ ਨੇ, ਸਾਰੇ ਹੈਰਾਨ ਹੋ ਕਰਕੇ ਆਪ ਜੀ ਨੂੰ ਵੇਖ ਰਹੇ ਹੋ, ਕਿਰਪਾ ਕਰਕੇ ਦੱਸੋ।
ਤਬ ਸ੍ਰੀ ਅਮਰ ਭਣਿਓ ਮਨ ਭਾਵਤ,
ਜਦੋਂ ਸਾਰਿਆਂ ਦੇ ਮਨ ਨੂੰ ਭਾਉਣ ਵਾਲੇ ਬਚਨ ਸਤਿਗੁਰਾਂ ਦੇ ਚੰਗੇ ਲੱਗਦੇ ਨੇ ਸਾਰਿਆਂ ਨੂੰ, ਗੁਰੂ ਅਮਰਦਾਸ ਮਹਾਰਾਜ ਜੀ ਨੇ ਕਹਿਣਾ ਕੀਤਾ ਹੈ,
ਰਾਮਦਾਸ ਮੋਹੇ ਪਾਟ ਪਹਿਰਾਵਤ,
ਸਾਡਾ ਪਿਆਰਾ ਪੁੱਤਰ ਰਾਮਦਾਸ ਉਹ ਲਾਹੌਰ ਗਿਆ ਹੋਇਆ, ਉੱਥੇ ਧਿਆਨ ਦੇ ਨਾਲ ਸਾਨੂੰ ਕੱਪੜੇ ਚੋਲਾ ਪਵਾ ਰਿਹਾ ਹੈ।
ਲਾਪੁਰ ਕੇ ਬਾਜ਼ਾਰ ਮੈਂ ਤੇਰੇ,
ਉਹ ਲਾਹੌਰ ਦੇ ਵਿੱਚ ਹੈ, ਉਹ ਬਾਜ਼ਾਰ ਦੇ ਵਿੱਚ ਵੜਿਆ ਹੋਇਆ, ਇੱਕ ਦੁਕਾਨ ਤੇ ਖੜਾ ਹੋਇਆ ਹੈ।
ਪਿੱਖ ਪਾਟ ਪਹਿਰਾਵਣ ਕਰਿਓ,
ਉੱਥੇ ਉਹਦੇ ਮਨ ਨੂੰ ਕੱਪੜੇ ਬੜੇ ਚੰਗੇ ਲੱਗਦੇ, ਉਹਨੇ ਚੋਲਾ ਤਿਆਰ ਕੀਤਾ ਤੇ ਸਾਨੂੰ ਪਵਾ ਰਿਹਾ ਹੈ।
ਤੁਨ ਸਭ ਇਹਨੂੰ ਤਬ ਸੀਸ ਨਵਾਇਓ,
ਸਤਿਗੁਰਾਂ ਦੇ ਕੋਲੋਂ ਇਹ ਬਚਨ ਸੁਣ ਕਰਕੇ ਸਾਰਿਆਂ ਨੇ ਆਪਣਾ ਸਿਰ ਥੱਲੇ ਝੁਕਾ ਕੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਹੈ।
ਪਾਓ ਸਦਾ ਸਿੱਖਣ ਕੋ ਪਾਇਓ,
ਸਤਿਗੁਰਾਂ ਨੂੰ ਤਾਂ ਕੱਲਾ ਪ੍ਰੇਮ ਹੀ ਚੰਗਾ ਲੱਗਦਾ ਸਿੱਖਾਂ ਦਾ। ਜਦੋਂ ਮਹਾਰਾਜ ਸਿੱਖ ਮਹਾਰਾਜ ਨੂੰ ਪ੍ਰੇਮ ਕਰਦਾ, ਮਹਾਰਾਜ ਨੂੰ ਉਹ ਸਿੱਖ ਬੜਾ ਚੰਗਾ ਲੱਗਦਾ, ਮਹਾਰਾਜ ਨੂੰ ਚੇਤੇ ਰੱਖਦੇ, ਉਂਗਲਾਂ ਤੇ ਯਾਦ ਕਰਦੇ ਆ, ਮੇਰਾ ਸਿੱਖ ਮੈਨੂੰ ਯਾਦ ਕਰਦਾ, ਪ੍ਰੇਮ ਕਰ ਰਿਹਾ, ਮਹਾਰਾਜ ਨੂੰ ਪਾਉਂਦਾ ਹੈ।
ਇਮ ਤਹਿ ਵਸਤਰ ਨਿਵਾਦਨ ਕਰੇ,
ਸਾਨੂੰ ਉਹ ਪਿਆਰਾ ਚੰਗਾ ਲੱਗਦਾ, ਰਾਮਦਾਸ ਸਾਨੂੰ ਚੰਗਾ ਲੱਗਦਾ, ਸਾਨੂੰ ਪ੍ਰੇਮ ਕਰਦਾ, ਬਹੁਤ ਪ੍ਰੇਮ ਕਰਦਾ, ਇਸ ਤਰੀਕੇ ਨਾਲ ਸਾਨੂੰ ਬਸਤਰ ਭੇਟਾ ਕਰ ਰਿਹਾ ਹੈ।
ਲਖੁਰ ਉਚਿਤ ਪ੍ਰੇਮ ਤੇ ਭਰੇ,
ਇਸ ਤਰ੍ਹਾਂ ਯੋਗ ਜਾਣ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਅਸੀਂ ਵੀ ਉਹਦੇ ਪ੍ਰੇਮ ਨਾਲ ਭਰੇ ਹੋਏ ਹਾਂ, ਅਸੀਂ ਵੀ ਉਹਨੂੰ ਬਹੁਤ ਪ੍ਰੇਮ ਕਰਦੇ ਹਾਂ, ਉਹ ਸਾਨੂੰ ਬਹੁਤ ਪ੍ਰੇਮ ਕਰਦਾ ਹੈ।
ਰਾਮਦਾਸ ਪੁਨ ਚਲੇ ਅਗਾਰੇ,
ਰਾਮਦਾਸ ਮਹਾਰਾਜ ਜੀ ਤਾਂ ਲਾਹੌਰ ਦੇ ਵਿੱਚ ਬਾਜ਼ਾਰ ਚ ਖੜੇ ਨੇ, ਸਾਰਾ ਚੋਲਾ ਪਵਾ ਕੇ ਸਤਿਗੁਰਾਂ ਨੂੰ ਅੱਗੇ ਤੁਰ ਪਏ ਹਨ।
ਆਏ ਚੌਂਕ ਨਖਾਸ ਮਜਾਰੇ,
ਅੱਗੇ ਇੱਕ ਚੌਂਕ ਆ ਗਿਆ, ਚੌਂਕ ਦੇ ਵਿੱਚ ਇੱਕ ਮੰਡੀ ਲੱਗੀ ਹੋਈ ਹੈ, ਉੱਥੇ ਸਬਜ਼ੀਆਂ ਫਲ ਫਰੂਟ ਇਹ ਵੇਖ ਰਹੇ ਹਨ।
ਬਿਨ ਰੁੱਤ ਤੇ ਤਹਿ ਆਂਬ ਪਿਕਮ ਬਿਕਾਏ,
ਬਿਨਾਂ ਰੁੱਤ ਤੋਂ, ਰੁੱਤ ਨਹੀਂ ਅੰਬਾਂ ਦੀ, ਅੰਬਾਂ ਦੀ ਰੁੱਤ ਗਰਮੀ ਚ ਹੁੰਦੀ ਜ਼ਿਆਦਾ, ਆਮ ਤੌਰ ਤੇ ਰੁੱਤ ਨਹੀਂ ਹੈ, ਸਰਦੀ ਚ ਹੁੰਦੀ ਹੈ ਸ਼ਾਇਦ, ਸੋ ਰੁੱਤ ਨਹੀਂ ਹੈ, ਗਰਮੀ ਚ ਸੋਏ ਰੁੱਤ ਨਹੀਂ ਹੈ ਤੇ ਅੰਬ ਜਿਹੜੇ ਨੇ ਉੱਥੇ ਵੇਖ ਰਹੇ ਹਨ
ਅਤ ਸੁੰਦਰ ਪਿਖ ਰਹੇ ਲੁਭਾਏ
ਉੱਥੇ ਅੰਬ ਵੇਖ ਰਹੇ ਨੇ ਬਹੁਤ ਸੁੰਦਰ ਕਲਮੀ ਅੰਬ ਨੇ ਤੇ ਉਹਨਾਂ ਰਸ ਵਾਲੇ ਲਾਹੌਰ ਦੇ ਮਿਠਾਸ ਵੀ ਉਹਨਾਂ ਚ ਜ਼ਿਆਦਾ ਹੁੰਦੀ ਹੈ ਉਹ ਵੇਖ ਕਰਕੇ ਤੇ ਗੁਰੂ ਰਾਮਦਾਸ ਮਹਾਰਾਜ ਜੀ ਲਭਾਇਮਾਨ ਹੋ ਗਏ ਹਨ
ਲਾਹੌਰ ਕੀ ਇਹ ਵਸ ਅਜਾਇਬ
ਸਾਹਿਬ ਜੀ ਸੋਚ ਰਹੇ ਨੇ ਲਾਹੌਰ ਦੀ ਇਹ ਕੀਮਤੀ ਵਸਤੂ ਹੈ ਲਾਹੌਰ ਦੇ ਜਿਹੜੇ ਅੰਬ ਨੇ ਬੜੇ ਮਿੱਠੇ ਮੰਨੇ ਗਏ ਨੇ ਇਹ ਬੜੀ ਚੰਗੀ ਚੀਜ਼ ਹੈ
ਅਰਪਣ ਉਚਿਤ ਸਰਸ ਗੁਰ ਸਾਹਿਬ
ਬੜੇ ਰਸ ਦੇ ਸਹਿਤ ਨੇ ਬੜੇ ਮਿੱਠੇ ਦੇ ਸਮੇਤ ਹਨ ਲਾਹੌਰ ਦੇ ਅੰਬ ਤੇ ਜੇ ਮੈਂ ਇਥੋਂ ਅੰਬ ਖਰੀਦ ਲਵਾਂ ਤੇ ਗੁਰੂ ਰਾਮ ਅਮਰਦਾਸ ਮਹਾਰਾਜ ਜੀ ਨੂੰ ਅਰਪਣ ਕਰ ਦਿਆਂਗਾ
ਰਿਕਤ ਹੱਥ ਵੱਡਿਆਂ ਨੂੰ ਟਿਕ ਜਾਣਾ
ਖਾਲੀ ਹੱਥ ਵੱਡਿਆਂ ਦੇ ਕੋਲ ਨਹੀਂ ਜਾਣਾ ਚਾਹੀਦਾ
ਇਸਤੇ ਪਰੇ ਆਣ ਕੇ ਹਨ
ਇਸ ਤੋਂ ਵੱਡੀ ਕੋਈ ਹਾਨੀ ਵਾਲੀ ਗੱਲ ਨਹੀਂ ਜੇ ਆਪਾਂ ਖਾਲੀ ਹੱਥ ਗੁਰੂ ਅਮਰਦਾਸ ਜੀ ਦੇ ਕੋਲ ਜਾਵਾਂਗੇ
ਅਦਭੁਤ ਬਿਨ ਰੁੱਤ ਫਲ ਲੈ ਜਾ
ਅਦਭੁਤ ਬੜੀ ਅਚਰਜ ਵਾਲੀ ਗੱਲ ਹੈ ਬਿਨਾਂ ਰੁੱਤ ਤੋਂ ਆਪਾਂ ਇਹ ਅੰਬ ਲੈ ਜਾਵਾਂਗੇ ਮਹਾਰਾਜ ਬੜੇ ਖੁਸ਼ ਹੋਣਗੇ
ਅਰਪ ਅਗਾਰੀ ਬੰਦਨ ਕਹਿਓ
ਸਤਿਗੁਰਾਂ ਦੇ ਅੱਗੇ ਰੱਖ ਕਰਕੇ ਤੇ ਫਿਰ ਨਮਸਕਾਰ ਕਰਾਂਗੇ
ਬਹੁਤ ਦਿਨ ਕੇ ਵਿਛੜੇ ਦਰਸੈ ਹੋ
ਨਾਲੇ ਵਿਛੜਿਆਂ ਨੂੰ ਬਹੁਤ ਦਿਨ ਹੋ ਗਏ ਨੇ ਜਾ ਕੇ ਮਹਾਰਾਜ ਦੇ ਦਰਸ਼ਨ ਵੀ ਕਰਨੇ ਹਨ
ਸਖਤ ਰੂਪ ਲੋਚਨ ਤ੍ਰਿਪਤੈ ਹੋ
ਤੇ ਸਤਿਗੁਰਾਂ ਦਾ ਸੁੰਦਰ ਸਰੂਪ ਵੇਖ ਕਰਕੇ ਨੇਤਰ ਜਿਹੜੇ ਨੇ ਰੱਜ ਜਾਣਗੇ ਇੱਕ ਵਾਰੀ
ਇੱਕ ਹੋਏ ਬੁਝ ਵੇਚਣ ਵਾਲੋ
ਜਿਹੜਾ ਵੇਚਣ ਵਾਲਾ ਸੀ ਫਲਾਂ ਨੂੰ ਉਹਦੇ ਨੇੜੇ ਹੋ ਕਰਕੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਮੁੱਲ ਪੁੱਛਿਆ ਹੈ
ਉਹ ਮੋਲ ਇਹੋ ਫਲ ਵਿਵਹਾਰੋ
ਮਹਾਰਾਜ ਕਹਿੰਦੇ ਮੁੱਲ ਕਰ ਇਹਦਾ ਕੀ ਮੁੱਲ ਕਿੰਨੇ ਕੀ ਭਾਅ ਕਿਲੋ ਕਿੰਨੇ ਦੇ ਦੇਗਾ ਮੈਨੂੰ ਮਹਾਰਾਜ ਕਹਿੰਦੇ ਵੀ ਇਹਦਾ ਮੁੱਲ ਕਰ ਮੈਨੂੰ ਜੇ ਮੈਂ ਫਲ ਲੈਣੇ ਆ ਅੰਬ ਲੈਣੇ ਆ ਦੱਸ ਕੀ ਲੈਣਾ ਹੈ
ਇੱਕ ਰਜਤਪਣ ਮੋਲ ਕੀਓ ਹੈ
ਇੱਕ ਰੁਪਈਆ ਇੱਕ ਰਜਤਪਣ ਮੋਲ ਕੀਓ ਹੈ ਇੱਕ ਰੁਪਈਆ ਕਿਲੋ ਦਾ ਜਿਹੜਾ ਮੁੱਲ ਪਾਇਆ ਹੈ
ਤੂੰ ਦੇ ਕਰ ਨਿਜ ਹੱਥ ਲਿਓ ਹੈ
ਇੱਕ ਰੁਪਈਆ ਦੁਕਾਨਦਾਰ ਨੂੰ ਦਿੱਤਾ ਤੇ ਅੰਬ ਹਨ ਜਿਹੜੇ ਰਸ ਵਾਲੇ ਉਹ ਲੈ ਲਏ ਹਨ
ਤੇਰੇ ਸ਼ੀਘਰ ਤਾਂ ਗਮਨਿਓ ਫੇਰ
ਤੇਤੀ ਨਾਲ ਫਿਰ ਗੁਰੂ ਰਾਮਦਾਸ ਮਹਾਰਾਜ ਜੀ ਗੋਇੰਦਵਾਲ ਨੂੰ ਤੁਰ ਪਏ ਹਨ
ਗੋਇੰਦਵਾਲ ਪੰਥ ਕੋ ਹੇਰਾ
ਤੇ ਇਹ ਰਸਤਾ ਗੋਇੰਦਵਾਲ ਦਾ ਵੇਖ ਕਰਕੇ
ਬੜੋ ਪ੍ਰੇਮ ਸ੍ਰੀ ਸਤਿਗੁਰ ਪੂਰਨ
ਮਹਾਰਾਜ ਦੇ ਚਰਨਾਂ ਦੇ ਨਾਲ ਬਹੁਤ ਭਾਰੀ ਪ੍ਰੇਮ ਵਧ ਗਿਆ ਹੈ
ਮਿਲੋ ਚਾਹੇ ਚੱਲ ਕਰ ਮਗ ਤੂਰਨ
ਛੇਤੀ ਦੇ ਨਾਲ ਇਸ ਤਰ੍ਹਾਂ ਮਹਾਰਾਜ ਦੇ ਕੋਲ ਪਹੁੰਚ ਕਰਕੇ ਮਹਾਰਾਜ ਨੂੰ ਮਿਲਣਾ ਚਾਹੁੰਦੇ ਹਨ
ਚਲਤ ਚਲਤ ਦਿਨ ਮਨ ਸਤਾਇਓ
ਇਸ ਤਰ੍ਹਾਂ ਚਲਦਿਆਂ ਚਲਦਿਆਂ ਜਿਹੜਾ ਸੂਰਜ ਸੀ ਨਾ ਉਹ ਢਲ ਗਿਆ ਹੈ
ਗ੍ਰਾਮ ਵਿਖੇ ਬਸ ਨਿਸ਼ਾ ਬਿਤਾਇਓ
ਇੱਕ ਨਗਰ ਦੇ ਵਿੱਚ ਰਹਿ ਕਰਕੇ ਤੇ ਉੱਥੇ ਰਾਤ ਕੱਟੀ ਹੈ
ਬੜੀ ਪ੍ਰਭਾਤ ਉੱਠੇ ਪਹੁੰਚੇ
ਹੜ ਕੇ ਅੰਮ੍ਰਿਤ ਵੇਲੇ ਉੱਠੇ ਨੇ ਨਿਤਨੇਮ ਕੀਤਾ ਆਪਦੀ ਕਿਰਿਆ ਸੋਧੀ ਹੈ ਨਿਤਨੇਮ ਕਰਨ ਤੋਂ ਬਾਅਦ ਮਹਾਰਾਜ ਅੱਗੇ ਤੁਰ ਪਏ ਹਨ
ਜਿਤਨੇ ਪਿਆਸ ਅਦਕ ਗੁਰ ਮਿਲੇ
ਬਹੁਤ ਮਨ ਦੇ ਵਿੱਚ ਪਿਆਸ ਲੱਗੀ ਹੋਈ ਹੈ ਕਿ ਮੈਨੂੰ ਮਹਾਰਾਜ ਦੇ ਦਰਸ਼ਨ ਹੋਣ ਜਾ ਕੇ ਛੇਤੀ ਮਹਾਰਾਜ ਨੂੰ ਮਿਲੀਏ
ਭੈਰੋਵਾਲ ਗ੍ਰਾਮ ਤਵ ਆਏ
ਉੱਥੇ ਰਸਤੇ ਵਿੱਚ ਇੱਕ ਭੈਰੋਵਾਲ ਨਾਮ ਦਾ ਪਿੰਡ ਆਉਂਦਾ ਉਹ ਆ ਗਿਆ ਹੈ
ਗੋਇੰਦਵਾਲ ਰਹਿਓ ਨਿਕਟਾਏ
ਗੋਇੰਦਵਾਲ ਜਿਹੜਾ ਨੇੜੇ ਹੀ ਹੈ ਉਸ ਤੋਂ ਭੈਰੋਵਾਲ ਤੋਂ ਨੇੜੇ ਗੋਇੰਦਵਾਲ ਜਿੱਥੇ ਮਹਾਰਾਜ ਬਿਰਾਜਮਾਨ ਨੇ ਉਹ ਨੇੜੇ ਹੀ ਹੈ
ਲੱਗੀ ਉਸ਼ਣਤਾ ਕਰ ਕੀ ਫਲਕੋ
ਉਸ ਵਕਤ ਇੱਕ ਤਾਂ ਉੱਪਰੋਂ ਗਰਮੀ ਪੈ ਰਹੀ ਹੈ ਗਰਮੀ ਦੀ ਰੋਤ ਉੱਪਰੋਂ ਗਰਮੀ ਪੈ ਰਹੀ ਹੈ ਸੋ ਇੱਕ ਹੱਥਾਂ ਦੀ ਗਰਮੀ ਹੈ ਹੱਥਾਂ ਦੀ ਗਰਮੀ ਕਰਕੇ ਤੇ ਉੱਪਰੋਂ ਗਰਮੀ ਕਰਕੇ ਜਿਹੜਾ ਉਹ ਫਲ ਸੀ ਨਾ ਅੰਬ ਹੱਥ ਵਿੱਚ ਫੜਿਆ ਹੋਇਆ ਉਹਨੂੰ ਗਰਮੀ ਲੱਗ ਗਈ ਹੈ
ਉੱਟ ਗਏ ਰਸ ਨਿਕਸ ਢਲ ਕੋ
ਉਹ ਜਿਹੜਾ ਫਲ ਸੀ ਅੰਬ ਦਾ ਅੰਬ ਸੀ ਜਿਹੜਾ ਉਹ ਢਲ ਗਿਆ ਉਹ ਆਪਣਾ ਰਸ ਜਿਹੜਾ ਉਹ ਉਹਦਾ ਵਗਣ ਲੱਗ ਪਿਆ ਹੈ
ਗੁਰ ਲੱਗ ਨਹਿ ਪਹੁੰਚੇ ਚਿੱਤ ਚੀਨ
ਮਨ ਦੇ ਵਿੱਚ ਸੋਚ ਲਿਆ ਵੀ ਇਹ ਹੁਣ ਜਿਹੜਾ ਅੰਬ ਮੈਂ ਲਿਆ ਇਹ ਮਹਾਰਾਜ ਤੱਕ ਪਹੁੰਚਣਾ ਨਹੀਂ ਪਹੁੰਚਦਾ ਇਹਦਾ ਰਸ ਸਾਰਾ ਚੋ ਜਾਣਾ ਜਾਂ ਇਹਨੇ ਖਰਾਬ ਹੋ ਜਾਣਾ ਹੈ
ਤਬ ਸ੍ਰੀ ਅੰਮ੍ਰਿਤ ਧਿਆਨ ਧਰ ਲੀ
ਮਹਾਰਾਜ ਨੇ ਕੌਤਕ ਵਰਤਾ ਦਿੱਤਾ ਹੈ ਤਦੋਂ ਗੁਰੂ ਅਮਰਦਾਸ ਮਹਾਰਾਜ ਜੀ ਦਾ ਧਿਆਨ ਕੀਤਾ ਹੈ
ਇਹ ਪ੍ਰਭ ਇਹ ਫਲ ਅਰਪਣ ਕਰਿਓ
ਸੱਚੇ ਪਾਤਸ਼ਾਹ ਜੀ ਨੇਤਰ ਬੰਦ ਕੀਤੇ ਗੁਰੂ ਅਮਰਦਾਸ ਮਹਾਰਾਜ ਦੀ ਤਸਵੀਰ ਅੱਖਾਂ ਦੇ ਸਾਹਮਣੇ ਲਿਆਂਦੀ ਮਹਾਰਾਜ ਇਹ ਅੰਬ ਖਰਾਬ ਹੁੰਦਾ ਜਾ ਰਿਹਾ ਇਹ ਮੈਂ ਤੁਹਾਨੂੰ ਅਰਪਣ ਕਰਨ ਲੱਗਾ ਹਾਂ
ਬਿਨ ਰੁੱਤ ਕੋ ਰਸ ਜਾਏ ਸੋ ਧਰਿਓ
ਬਿਨਾਂ ਰੁੱਤ ਇਹਦੀ ਰੁੱਤ ਨਹੀਂ ਇਹਦਾ ਰਸ ਜਿਹੜਾ ਹੁਣ ਨਿਕਲ ਜਾਵੇਗਾ
ਅੰਗੀਕਾਰ ਕਰੋ ਮੁਖ ਪਾਵੋ
ਕਿਰਪਾ ਕਰੋ ਇਹਨੂੰ ਹੁਣ ਅੰਗੀਕਾਰ ਕਰੋ ਆਪਣੇ ਸੁਭਾਇਮਾਨ ਮੁਖੜੇ ਦੇ ਵਿੱਚ ਪਾ ਲਵੋ
ਮਮ ਮਨਸਾ ਕੋ ਪੂਰ ਕਰਾਓ
ਮੇਰੀ ਇੱਛਾ ਮੇਰੀ ਮਨਸਾ ਜਿਹੜੀ ਹੈ ਪੂਰੀ ਕਰੋ
ਇਮਕੇ ਆਂਬ ਖਾਏ ਸੋ ਲੀਨ
ਇਸ ਤਰ੍ਹਾਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਹਿ ਕਰਕੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਧਿਆਨ ਧਰ ਕੇ ਅੰਬ ਸੀ ਜਿਹੜਾ ਉਹ ਗੁਰੂ ਪਿਆਰਿਓ ਮਹਾਰਾਜ ਨੇ ਛਕ ਲਿਆ ਹੈ।
ਸ੍ਰੀ ਗੁਰੂ ਰਸ ਚੂਸਣ ਕੀਨ,
ਇੱਧਰ ਗੁਰੂ ਅਮਰਦਾਸ ਮਹਾਰਾਜ ਜੀ ਬੈਠੇ ਨੇ, ਉਹ ਰਸ ਜਿਹੜਾ ਅੰਬ ਦਾ ਰਸ ਮਹਾਰਾਜ ਜੀ ਲੈ ਰਹੇ ਹਨ, ਚੂਸ ਰਹੇ ਹਨ।
ਬਹੁਤ ਪ੍ਰੀਤ ਸਿਉ ਸਵਾਦਿਤ ਕਰ ਕਰ,
ਬਹੁਤ ਪ੍ਰੇਮ ਦੇ ਨਾਲ ਸਵਾਦ ਲੈ ਕੇ ਛਕੀ ਦਾ ਕੋਈ ਫਰੂਟ ਇਸ ਤਰ੍ਹਾਂ ਮਹਾਰਾਜ ਛਕ ਰਹੇ ਹਨ।
ਰਸ ਚੂਸਤ ਘੂਟਨ ਬਾਰ ਭਰ ਭਰ,
ਇਸ ਤਰ੍ਹਾਂ ਬਹੁਤ ਭਾਰੀ ਉਹਦਾ ਅੰਬ ਦਾ ਜਿਹੜਾ ਰਸ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲਿਆ ਹੈ।
ਕਿਤਕ ਸਮੇਂ ਗੁਠਲੀ ਮੁਖ ਰਾਖੇ,
ਇੰਨਾ ਹੀ ਸਮਾਂ ਮਹਾਰਾਜ ਨੇ ਉਹ ਜਿਹੜੀ ਗੁਠਲੀ ਸੀ ਮਹਾਰਾਜ ਦੇ ਕੋਲ ਪਹੁੰਚ ਗਈ, ਉਧਰ ਧਿਆਨ ਦੇ ਨਾਲ ਹੀ ਉਧਰ ਪਹੁੰਚ ਗਈ ਹੈ ਤੇ ਮਹਾਰਾਜ ਨੇ ਆਪਣੇ ਮੁਖ ਦੇ ਵਿੱਚ ਹੀ ਰੱਖੀ ਹੈ।
ਬਹੁਰ ਨਿਕਾਸ ਦਾਸ ਸੋ ਪਾਕੀ,
ਭੈਰੋਵਾਲ ਨੇ ਮਹਾਰਾਜ ਗੁਰੂ ਅਮਰਦਾਸ ਜੀ ਗੋਇੰਦਵਾਲ ਨੇ ਗੁਠਲੀ ਮਹਾਰਾਜ ਕੋਲ ਪਹੁੰਚ ਗਈ ਜਿਹੜੀ ਅੰਬ ਦੀ ਹੁੰਦੀ ਹੈ ਤੇ ਮਹਾਰਾਜ ਨੇ ਆਪਣੇ ਮੁਖੜੇ ਚੋਂ ਕੱਢ ਕੇ ਭਾਈ ਬੱਲੂ ਨੂੰ ਫੜਾ ਦਿੱਤੀ ਹੈ।
ਇਸਕੋ ਰੱਖੋ ਤਾਕ ਮਜਾਰੇ,
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਆਹ ਜਿਹੜੀ ਗੁਠਲੀ ਹੈ ਇਹਨੂੰ ਖਿੜਕੀ ਦੇ ਵਿੱਚ ਉੱਥੇ ਰੱਖ ਦੇਣਾ ਕਰ ਤਾਕੀ ਦੇ ਅੰਦਰ।
ਹਮ ਲੈ ਹੈ ਕਬ ਇੱਕ ਵਾਰੀ,
ਸਮਾਂ ਆਵੇਗਾ ਇਹ ਗੁਠਲੀ ਅਸੀਂ ਤੁਹਾਡੇ ਪਾਸੋਂ ਲੈ ਲਵਾਂਗੇ।
ਬੱਲੂ ਨੇ ਆਇਸ ਕੋ ਮਾਨ,
ਭਾਈ ਬੱਲੂ ਜੀ ਨੇ ਸਤਿਗੁਰਾਂ ਦੀ ਆਗਿਆ ਮੰਨ ਕਰਕੇ
ਸਰੀ ਸਵਾਰ ਸਭਾ ਕੇ ਤਾਨ,
ਉਹ ਜਿਹੜੀ ਗੁਠਲੀ ਸੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਫੜਾਈ ਉਹ ਭਾਈ ਬੱਲੂ ਨੇ ਸੰਭਾਲ ਕਰਕੇ ਰੱਖ ਲਈ ਹੈ। ਅੰਬ ਗੁਰੂ ਮਹਾਰਾਜ ਜੀ ਕਿੱਥੇ ਚੂਸ ਰਹੇ ਨੇ ਤੇ ਗੁਠਲੀ ਕਿੱਥੇ ਪਹੁੰਚ ਗਈ ਹੈ, ਮਹਾਰਾਜ ਕੌਤਕ ਵਰਤਾ ਰਹੇ ਨੇ। ਤੇ ਬਾਕੀ ਪ੍ਰਸੰਗ ਜਿਹੜਾ ਆਪਾਂ ਕੱਲ ਨੂੰ ਸ਼ਰਵਣ ਕਰਾਂਗੇ, ਇਹਦੇ ਵਿੱਚ ਮਹਾਰਾਜ ਦੀ ਮਹਿਮਾ ਤੇ ਪ੍ਰੇਮ ਦੀ ਸਾਰੀ ਖੇਡ ਹੈ, ਅਕਥ ਕਹਾਣੀ ਪ੍ਰੇਮ ਕੀ ਹੈ। ਸੋ ਬਾਕੀ ਗਰੀਬ ਨਵਾਜ ਕੱਲ ਨੂੰ ਤੀਰਥਾਂ ਉੱਪਰ ਜਾਣਗੇ, ਉਹਨਾਂ ਨੂੰ ਪਵਿੱਤਰ ਕਰਨਗੇ ਸਾਰੇ ਇਹਨਾਂ ਹਿੰਦੂਆਂ ਦੇ। ਸੋ ਇਹ ਬਾਕੀ ਜਿਹੜਾ ਪ੍ਰਸੰਗ ਤੀਰਥਾਂ ਦੀ ਮਹਿਮਾ ਕਿਵੇਂ ਹੈ, ਤੀਰਥ ਕਿਵੇਂ ਬਣਦੇ ਆ, ਤੀਰਥ ਉਤਪੰਨ ਕਿਵੇਂ ਹੁੰਦਾ, ਇਹ ਸਾਰੀ ਕਥਾ ਮਹਾਰਾਜ ਕੱਲ ਨੂੰ ਆਪਣੇ ਮੁਖ ਦੇ ਦੁਆਰਾ ਸਰਵਣ ਕਰਾਉਣਗੇ। ਅੱਜ ਵਿਚਾਰਾਂ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਦੀਆਂ ਮਾਫੀਆਂ ਬਖਸ਼ਣੀਆਂ, ਆਪ ਸੰਗਤ ਸਤਿਗੁਰੂ ਸਾਹਿਬ ਜੀ ਬਖਸ਼ਣ ਯੋਗ ਹੋ, ਦਾਸ ਨੂੰ ਅਣਜਾਣ ਬੱਚਾ ਸਮਝ ਕੇ ਮਾਫ ਕਰਨਾ, ਅੱਗੇ ਤੋਂ ਸੁਧ ਤੇ ਸਪਸ਼ਟ ਵਿਚਾਰਾਂ ਕਰਨ ਦੀ, ਪ੍ਰਚਾਰ ਕਰਨ ਦੀ ਦਾਤ ਬਖਸ਼ਣੀ, ਸਮਰਥ ਬਖਸ਼ਣੀ, ਆਤਮ ਵਿਸ਼ਾਣੀ ਬੁੱਧੀ ਬਖਸ਼ਣੀ, ਹਿਰਦੇ ਦੇ ਵਿੱਚ ਸਤਿਗੁਰਾਂ ਦੀ ਸਿੱਖੀ ਤੇ ਨਾਮ ਵਸੇ ਤਾਂ ਜੋ ਲੋਕ ਸਿੱਖੇ ਤੇ ਪ੍ਰਲੋਕ ਸਿਖੇਲੇ ਹੋਵਣ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।